ਤੁਸੀਂ ਮਿਸ ਤਾਂ ਬਹੁਤ ਕਰਦੇ ਹੋਵੋਗੇ ਨਾ, ਮਾਂ ਦੀ ਯਾਦ ਵੀ ਆਉਂਦੀ ਹੋਊਗੀ। ਬਾਪੂ ਨੂੰ ਕੋਈ ਕਿੱਦਾਂ ਭੁੱਲ ਸਕਦਾ ਹੈ? ਪਿੰਡ, ਘਰ, ਖੇਤ, ਚੁੱਲਾ, ਲੱਸੀ, ਮੱਕੀ ਦੀ ਰੋਟੀ, ਬੇਬੇ ਦੀ ਸੋਟੀ ਵਗੈਰਾ 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 ਸਭ ਨੂੰ ਮਿਸ ਕਰਦੇ ਹੋ ਨਾ? ਚਿੱਤ ਜਾ ਕਰਦਾ ਨਾ ਪੰਜਾਬ ਮੁੜ ਜਾਣ ਨੂੰ? ਨਾ 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 ਨਾ, ਇਮੋਸ਼ਨਲ ਨਹੀਂ ਹੋਣਾ। ਚਲੋ ਯਾਰ ਚੱਲੀਏ ਆਪਣੇ ਪੰਜਾਬ, ਉਹੀ ਮਿੱਟੀ ਦੀ ਖੁਸ਼ਬੂ ਚ ਜੋ ਮੀਂਹ ਪੈਣ ਤੋਂ ਬਾਅਦ ਆਉਂਦੀ ਸੀ। ਚਲੋ ਚੱਲੀਏ ਮਾਂ ਦੀ ਮਾਰੀ ਉਸ ਆਵਾਜ਼ ਕੋਲ ਜੋ ਰੋਟੀ ਵੇਲੇ ਅਕਸਰ ਆਉਂਦੀ ਸੀ। ਪੁੱਤ ਕਵੇਲਾ ਹੋ ਗਿਆ, ਰੋਟੀ ਖਾ ਲੈ, ਜਿੱਥੇ ਸਭ ਆਪਣਾ ਸੀ, ਸਭ ਸਾਂਝਾ ਸੀ। ਆਓ ਚੱਲੀਏ ਪਰਦੇਸਾਂ ਤੋਂ ਪੰਜਾਬ ਵੱਲ, ਚੰਨ ਪਰਦੇਸੀ ਰੇਡੀਓ, ਸਾਡੇ ਦਿਲ ਚ ਧੜਕਦਾ ਪੰਜਾਬ।
ਸ਼ਾਮਦੀਦ, ਤੁਸੀਂ ਸੁਣ ਰਹੇ ਹੋ ਇਸ ਵੇਲੇ ਰੇਡੀਓ ਚੰਨ ਪਰਦੇਸੀ, ਔਰ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਪੰਜ ਦਰਿਆਵਾਂ ਦੀ ਧਰਤੀ ਦੇ ਵਾਸਤੇ ਤੇ ਦੂਰ ਦੂਰ ਤੱਕ ਸਮੁੰਦਰਾਂ ਤੋਂ ਪਰਲੀਆਂ ਧਰਤੀਆਂ ਤੱਕ ਫੈਲੇ ਸਾਡੀ ਆਵਾਜ਼ ਦੀ ਦੁਨੀਆਂ ਦੇ ਪਿਆਰੇ ਦੋਸਤੋ, ਸਾਡਾ ਪਿਆਰ ਭਰਿਆ ਨਮਸਕਾਰ, ਸਤਿ ਸ੍ਰੀ ਅਕਾਲ, ਕਬੂਲ ਕਰਨਾ। ਰੇਡੀਓ ਚੰਨ ਪਰਦੇਸੀ ਤੇ ਮੈਂ ਸੰਦੀਪ ਇੱਕ ਵਾਰੀ ਫੇਰ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਸ਼ੋਅ ਨਾਮ ਹੈ ਜਿਸਦਾ ਰੰਗਲੇ ਬੋਲ, ਔਰ ਅੱਜ ਦੇ ਇਸ ਰੰਗਲੇ ਬੋਲ ਚ ਮਹਿਫਿਲ ਸਜੇਗੀ ਗੀਤ ਸੰਗੀਤ ਔਰ ਗੱਲਾਂ ਬਾਤਾਂ ਵਾਲੀ। ਸੋ ਸੰਗੀਤ ਉਹੀ ਕਹਿੰਦੇ ਜੋ ਦੇਵੇ ਦਿਲ ਨੂੰ ਸਕੂਨ, ਜੋ ਸਾਨੂੰ ਖੁਸ਼ੀ ਦੇਵੇ, ਚੈਨ ਦੇਵੇ, ਜਿਸਦੀ ਅਸੀਂ ਗੱਲ ਕਰਦੇ ਹੁੰਦੇ ਹਾਂ। ਤੇ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਚ ਅਸੀਂ ਸੱਦਾ ਦਿੱਤਾ ਇੱਕ ਬਹੁਤ ਹੀ ਪਿਆਰੀ ਜੀ ਆਵਾਜ਼ ਨੂੰ। ਸਾਡੇ ਅੱਜ ਦੇ ਮਹਿਮਾਨ ਨੇ ਰਜ਼ਾ ਹੀਰ ਜੀ, ਜਿਨ੍ਹਾਂ ਦੀ ਆਵਾਜ਼ ਜੀ ਨਾ ਇੱਕ ਵੱਖਰੀ ਤਰ੍ਹਾਂ ਦੀ ਰੂਹ ਆ ਰਹੀ ਹੈ। ਇਹਨਾਂ ਦੇ ਬਾਰੇ ਬਹੁਤ ਕੁਛ ਹੈ ਜੀ ਕਹਿਣ ਵਾਲਾ, ਔਰ ਸਭ ਤੋਂ ਪਹਿਲਾਂ ਮੈਂ ਏਦਾਂ ਕਰਦੀ ਹਾਂ ਕਿ ਇਹਨਾਂ ਨੂੰ ਲੈ ਕੇ ਆਉਂਦੇ ਹਾਂ ਤੇ ਤੁਹਾਡੇ ਤੱਕ ਰੂਬਰੂ ਕਰਵਾਉਂਦੇ ਹਾਂ, ਤੇ ਫਿਰ ਇਹਨਾਂ ਦੀ ਆਵਾਜ਼ ਚ ਕੁਝ ਗੀਤ ਵੀ ਸੁਣਾਂਗੇ, ਗੱਲਾਂ ਵੀ ਕਰਾਂਗੇ, ਬਹੁਤ ਕੁਛ ਹੈ ਜੀ। ਅੱਜ ਦਾ ਇਹ ਪ੍ਰੋਗਰਾਮ ਇੱਕ ਘੰਟੇ ਦਾ ਲਾਈਵ ਸ਼ੋਅ ਤੁਸੀਂ ਫੁੱਲ ਇੰਜੋਏ ਕਰਨ ਵਾਲੇ ਹੋ। ਸੋ ਇਸ ਪ੍ਰੋਗਰਾਮ ਚ ਅਗਰ ਤੁਸੀਂ ਵੀ ਸਾਂਝ ਪਾਉਣਾ ਚਾਹੁੰਦੇ ਹੋ, ਮੈਸੇਜ ਕਰ ਸਕਦੇ ਹੋ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ, ਫੇਸਬੁੱਕ ਤੇ ਪੇਜ ਹੈ, ਔਰ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਦੌਰਾਨ। ਲਾਈਵ ਕਾਲ ਕਰਨ ਦੇ ਲਈ ਤੁਸੀਂ 9463733300 ਇੰਡੀਆ ਦਾ ਸਟੂਡੀਓ ਨੰਬਰ ਤੇ ਬਾਕੀ ਦੇ ਨੰਬਰ ਨੇ।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 6039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 02-3287-2141 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਹਾਂ ਜੀ ਬਿਲਕੁਲ ਇਨ੍ਹਾਂ ਨੰਬਰਾਂ ਨੂੰ ਤੁਸੀਂ ਡਾਇਲ ਕਰ ਸਕਦੇ ਹੋ ਪ੍ਰੋਗਰਾਮ ਚ ਸ਼ਿਰਕਤ ਕਰ ਸਕਦੇ ਹੋ ਇੰਤਜ਼ਾਰ ਰਹੇਗਾ ਅੱਜ ਵੀ ਹਮੇਸ਼ਾ ਦੀ ਤਰ੍ਹਾਂ ਤੁਹਾਡੀਆਂ ਕਾਲਸ ਦਾ ਤੁਹਾਡੇ ਸੁਨੇਹਿਆਂ ਦਾ ਔਰ ਅੱਜ ਦਾ ਇਹ ਪ੍ਰੋਗਰਾਮ ਤਾਂ ਬੜਾ ਹੀ ਖਾਸ ਹੋਣ ਵਾਲਾ ਕਿਉਂਕਿ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਅੱਜ ਇੱਕ ਬੜੀ ਪਿਆਰੀ ਆਵਾਜ਼ ਨੂੰ ਅਸੀਂ ਸੱਦਾ ਦਿੱਤਾ ਆਪਣੇ ਇਸ ਪ੍ਰੋਗਰਾਮ ਚ ਜਿਨ੍ਹਾਂ ਦੀ ਆਵਾਜ਼ ਬਹੁਤ ਬੁਲੰਦ ਹੈ ਬਹੁਤ ਸੋਹਣਾ ਗਾਉਂਦੇ ਨੇ ਇਨ੍ਹਾਂ ਦੇ ਵਿੱਚ ਪਰਮਾਤਮਾ ਨੇ ਇਨ੍ਹਾਂ ਕਲਾ ਦਾ ਇੱਕ ਬਹੁਤ ਵੱਡਾ ਜਿਹੜਾ ਭੰਡਾਰ ਹੈ ਉਹ ਪਾਇਆ ਕਿ ਖਾਸ ਤੌਰ ਤੇ ਇਨ੍ਹਾਂ ਦੀ ਆਵਾਜ਼ ਇੰਨੀ ਕੁ ਖੂਬਸੂਰਤ ਹੈ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ ਕਿੱਦਾਂ ਇਹ ਆਏ ਤੇ ਮੈਨੂੰ ਲੱਗਦਾ ਜ਼ਿਆਦਾ ਗੱਲਾਂ ਨਹੀਂ ਕਰਦੇ ਫਟਾਫਟ ਇਨ੍ਹਾਂ ਵੱਲ ਹੀ ਚੱਲਦੇ ਆ ਸੋ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਆ ਰੇਡੀਓ ਚੰਨ ਪਰਦੇਸੀ ਤੇ ਰਜ਼ਾ ਹੀਰ ਜੀ ਜੀ ਆਇਆਂ ਨੂੰ ਵੈਲਕਮ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਦਰਸ਼ਕਾਂ ਨੂੰ ਔਰ ਸੰਦੀਪ ਜੀ ਤੁਹਾਨੂੰ ਬਹੁਤ ਸਾਰਾ ਪਿਆਰ ਸਤਿਕਾਰ ਤੇ ਰੇਡੀਓ ਚੰਨ ਪਰਦੇਸੀ ਸੁਣ ਰਹੇ ਸਾਰੇ ਜਿਹੜੇ ਦਰਸ਼ਕ ਨੇ ਸਰੋਤੇ ਨੇ ਤੇ ਉਹਨਾਂ ਨੂੰ ਵੀ ਬਹੁਤ ਸਾਰਾ ਪਿਆਰ
ਜੀ ਬਿਲਕੁਲ ਸਾਡੇ ਸੁਣਨ ਵਾਲੇ ਇੰਤਜ਼ਾਰ ਕਰ ਰਹੇ ਸੀ ਰਜ਼ਾ ਹੀਰ ਜੀ ਕਿਉਂਕਿ ਕੱਲ ਦੇ ਪ੍ਰੋਗਰਾਮ ਚ ਸੱਦਾ ਦੇ ਕੇ ਗਈ ਸੀ ਕਿ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਸੁਣਨਾ ਤੇ ਉਡੀਕ ਰਹੂਗੀ ਕਿਉਂ ਹੈ ਖਾਸ ਕੀ ਗੱਲ ਹੈ ਮੈਨੂੰ ਲੱਗਦਾ ਕਿ ਫਿਰ ਸ਼ੁਰੂਆਤ ਆਪਾਂ ਗੀਤ ਤੋਂ ਹੀ ਕਰ ਦਈਏ ਫਿਰ ਤਾਂ ਜੋ ਅਗਲੀ ਜਿਹੜੀ ਆਪਣੀ ਗੱਲਬਾਤ ਹੈ ਉਹ ਫਿਰ ਵਧੀਆ ਚੱਲਦੀ ਰਹੇ ਸ਼ੁਰੂਆਤ ਉੱਥੇ ਹੀ ਕਰੀਏ ਗੀਤ ਤੋਂ
ਗੀਤ ਤੋਂ ਓਕੇ ਠੀਕ ਹੈ
ਜੀ
ਮੇਰਾ ਹਾਲ ਹੀ ਚ ਜਿਹੜਾ ਗਾਣਾ ਆਇਆ ਆਸ ਤੇ ਮੈਂ ਉਹਦੀਆਂ ਚੰਦ ਲਾਈਨਾਂ ਸੁਣਾਉਣ ਲੱਗੀ ਆ ਉਹ ਲੱਖ ਲੜਦਾ ਸੀ ਪਰ ਨੇੜੇ ਸੀ ਬੂਹੇ ਸਦਾ ਲਈ ਕਿਉਂ ਪੇੜੇ ਤੇ ਉਹ ਲੱਖ ਲੜਦਾ ਪਰ ਨੇੜੇ ਬੂਹੇ ਸਦਾ ਲਈ ਕਿਉਂ ਪੇੜੇ ਤੇ ਸਾਨੂੰ ਵੀ ਦੱਸ ਜਾਵੇ ਕਦਰ ਕਿੰਜ ਸਬਰਾਂ ਦਾ ਘੁੱਟ ਪੀ ਲਈਦਾ ਕਦੀ ਆਵੇਗਾ ਗਲ ਲਾਵੇਗਾ ਇਸ ਆਸ ਸਹਾਰੇ ਜੀ ਲਈਦਾ ਕਦੀ ਆਵੇਗਾ ਗਲ ਲਾਵੇਗਾ ਇਸ ਆਸ ਸਹਾਰੇ ਜੀ ਲਈਦਾ ਕਦੀ ਆਵੇਗਾ ਗਲ ਲਾਵੇਗਾ ਇਸ ਆਸ ਸਹਾਰੇ ਜੀ ਲਈਦਾ
ਕਿਆ ਬਾਤ ਹੈ ਰਜ਼ਾ ਜੀ ਵਾਕਈ ਇੱਕ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਹੈ ਤੁਹਾਡੀ ਪਰਮਾਤਮਾ ਦੇ ਵੱਲੋਂ ਇਹ ਬਖਸ਼ਿਸ਼ ਹੈ ਤੇ ਪਹਿਲਾਂ ਤੇ ਨਾਮ ਦੇ ਵਾਲੇ ਪਾਸੇ ਚੱਲਦੇ ਆ ਕਿ ਰਜ਼ਾ ਹੀਰ ਨਾਮ ਬਹੁਤ ਸੋਹਣਾ ਤੁਹਾਡਾ ਇਹ ਨਾਮ ਘਰਦਿਆਂ ਦੀ ਰਜ਼ਾ ਸੀ ਕਿ ਤੁਹਾਡੀ ਆਪਣੀ ਰਜ਼ਾ ਸੀ ਕਿ ਨਾ ਇਹ ਰੱਖਣਾ
ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਤੁਸੀਂ ਨਾਮ ਨੂੰ ਸਰਾਇਆ ਔਰ ਨਾਮ ਅੱਧਾ ਅੱਧਾ ਘਰਦਿਆਂ ਨੇ ਦਿੱਤਾ ਤੇ ਅੱਧਾ ਉਸਤਾਦ ਜੀ ਨੇ ਦਿੱਤਾ ਰਜ਼ਾ ਮੇਰਾ ਘਰ ਦਾ ਨਾਮ ਹੈ ਤੇ ਹੀਰ ਕਾਜੀ ਨੇ ਰਜਿੰਦਰ ਸਦਿਆਣਾ ਜੀ ਉਹਨਾਂ ਨੇ ਨਾਲ ਲਗਾਇਆ
ਅੱਛਾ ਇਹਦੇ ਪਿੱਛੇ ਕੋਈ ਕਹਾਣੀ ਵੀ ਹੈ ਕਿ ਹੀਰ ਉਹਨਾਂ ਨੇ ਕਿਉਂ ਨਾਮ ਨਾਲ ਲਗਾਇਆ
ਹਾਂਜੀ ਛੋਟੀ ਜਿਹੀ ਕਹਾਣੀ ਹੈ ਕਿ ਮੈਂ ਹੀਰ ਗਾਉਣ ਦੀ ਕੋਸ਼ਿਸ਼ ਬਹੁਤ ਸਾਲਾਂ ਤੋਂ ਕਰ ਰਹੀ ਹਾਂ ਪਰ ਹਲੇ ਪਰਪੱਕ ਜਿਹਨੂੰ ਕਹਿ ਸਕਦੇ ਹਾਂ ਮੈਨੂੰ ਨੀ ਲੱਗਦਾ ਕਿ ਹਲੇ ਮੈਂ ਉਹ ਕਰ ਪਾਈ ਹਾਂ ਤੇ ਉਦੋਂ ਵੀ ਮੈਂ ਸ਼ੁਰੂਆਤ ਕੀਤੀ ਸੀ ਤੇ ਰਜ਼ਾ ਕਿਉਂਕਿ ਮੈਨੂੰ ਸਾਰੇ ਰਜ਼ਾ ਕਹਿ ਕੇ ਬੁਲਾਉਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਨੀ ਪਤਾ ਕਿ ਉਹਨਾਂ ਦੇ ਦਿਮਾਗ ਚ ਕੀ ਆਇਆ ਤੇ ਉਹਨਾਂ ਨੇ ਮੇਰੇ ਨਾਮ ਦੇ ਨਾਲ ਹੀਰ ਲਗਾਤਾ
ਜੀ
ਅੱਛਾ ਉਸ ਤੋਂ ਬਾਅਦ ਰਜ਼ਾ ਹੀਰ ਜਾਣਿਆ ਜਾਣ ਲੱਗਿਆ ਮੈਨੂੰ
ਵਾਕਈ ਸੋ ਅੱਜ ਬਹੁਤ ਸਾਰੇ ਲੋਕ ਨੇ ਜੋ ਇੱਕ ਬਹੁਤ ਵਧੀਆ ਗਾਇਕੀ ਨੂੰ ਸੁਣਨਾ ਜਿਹੜਾ ਪਸੰਦ ਕਰਦੇ ਨੇ ਸੋ ਉਹ ਬੇਸ਼ਕ ਬਿਲਕੁਲ ਤੁਹਾਡੇ ਬਹੁਤੇ ਜ਼ਿਆਦਾ ਗੀਤ ਤਾਂ ਨਹੀਂ ਆਏ ਮਾਰਕੀਟ ਦੇ ਵਿੱਚ ਪਰ ਫਿਰ ਵੀ ਇੱਕ ਚੰਗੀ ਗਾਇਕੀ ਦੇ ਤੌਰ ਤੇ ਤੁਸੀਂ ਜ਼ਰੂਰ ਪਹਿਚਾਣੇ ਜਾਂਦੇ ਹੋ ਤੁਹਾਡਾ ਆਪਣਾ ਇੱਕ ਵੱਖਰਾ ਮੁਕਾਮ ਹੈ ਹੀਰ ਦੀ ਗੱਲ ਚੱਲੀ ਸੀਗੀ ਕਿ ਹੀਰ ਗਾਉਣਾ ਇੰਨਾ ਸੌਖਾ ਨਹੀਂ ਹੈ ਵਾਕਈ ਇਹਦੇ ਪਿੱਛੇ ਬਹੁਤ ਮਿਹਨਤ ਬਹੁਤ ਮੁਸ਼ਕਤ ਲੱਗਦੀ ਹੈ ਹੀਰ ਨੂੰ ਬਹੁਤ ਸਾਰੇ ਗਾਇਕਾਵਾਂ ਨੇ ਗਾਇਆ ਹੈ ਤੇ ਤੁਸੀਂ ਜਦੋਂ ਇਹ ਕੋਸ਼ਿਸ਼ ਕੀਤੀ ਹੈ ਤੇ ਕੀ ਸੋਚ ਕੇ ਕੀਤੀ ਸੀ ਵੀ ਮੈਂ ਗਾ ਲੈਣੀ ਹੈ ਜਾਂ ਹਜੇ ਵੀ ਕੋਸ਼ਿਸ਼ ਚੱਲ ਰਹੀ ਹੈ ਉਸ ਨੂੰ ਪੂਰਾ ਕਰਨ ਦੀ ਉਹ ਚੰਦ ਲਾਈਨਾਂ ਜ਼ਰੂਰ ਸੁਣਨਾ ਚਾਹਾਂਗੇ ਹੀਰ ਦੀਆਂ
ਮੈਂ ਇਹੀ ਸੋਚਦੀ ਹਾਂ ਕਿ ਹੀਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸ਼ਖਸੀਅਤ ਤੇ ਪਵਿੱਤਰ ਜਿਹੜਾ ਸ਼ਬਦ ਹੈ ਹੀਰ
ਜੀ ਜੀ
ਤੇ ਮੈਂ ਪਹਿਲੀ ਗੱਲ ਤਾਂ ਇਹ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੇਰੇ ਨਾਮ ਦੇ ਨਾਲ ਹੀਰ ਨੂੰ ਜੋੜਿਆ ਗਿਆ ਤੇ ਦੂਸਰੀ ਗੱਲ ਇਹ ਕਿ ਗੀਤ ਜਿਹੜਾ ਕੋਈ ਵੀ ਗਾਉਣਾ ਸੌਖਾ ਨਹੀਂ ਹੁੰਦਾ ਜਿਹੜਾ ਚੰਗਾ ਗੀਤ ਚੰਗਾ ਮਿਊਜ਼ਿਕ ਕਹਿ ਸਕਦੇ ਹਾਂ ਤੇ ਕੋਸ਼ਿਸ਼ ਕਰ ਰਹੀ ਹਾਂ ਕਿ ਉਹਨਾਂ ਕਿਉਂਕਿ ਸੁਰ ਦੇ ਜਦੋਂ ਅੰਦਰ ਜਾਂਦੇ ਹਾਂ ਤਾਂ ਡੂੰਘਾ ਹੁੰਦਾ ਜਾਂਦਾ ਸਮੁੰਦਰ ਕਿਸੇ ਨੇ ਐਵੇਂ ਨੀ ਕਿਹਾ ਮਿਊਜ਼ਿਕ ਨੂੰ ਜਿੰਨਾ ਗਹਿਰਾਈ ਚ ਜਾਣੇ ਜਾਂਦੇ ਹਾਂ ਤੇ ਓਨਾ ਹੀ ਆਪਾਂ ਨੂੰ ਏਦਾਂ ਲੱਗਦਾ ਕਿ ਹਾਲੇ ਹੋਰ ਜਿਹੜੀਆਂ ਕਮੀਆਂ ਨੇ ਸੁਧਾਰਨ ਵਾਲੀਆਂ
ਸਹੀ ਬਿਲਕੁਲ
ਜੀ
ਤੇ ਜਦੋਂ ਸ਼ੁਰੂਆਤ ਹੋਈ ਰਜ਼ਾ ਜੀ ਕਿਸ ਤਰ੍ਹਾਂ ਹੋਈ ਕਿੱਥੋਂ ਫਿਰ ਇਹ ਸਫ਼ਰ ਸ਼ੁਰੂ ਹੋਇਆ ਗਾਇਕੀ ਦੇ ਪਿੜ ਦੇ ਵਿਚ ਤੁਸੀਂ ਆਏ ਹੋ ਤੇ ਕਿੱਦਾਂ ਲੱਗਿਆ ਤੁਹਾਨੂੰ ਕਿਸੇ ਨੂੰ ਸੁਣਿਆ ਸੀ ਸੁਣਦੇ ਆ ਰਹੇ ਸੀ ਤਾਂ ਕਰਕੇ ਜਾਂ ਮਨ ਦੇ ਵਿਚ ਆਪਣੇ ਆਪ ਹੀ ਇਹ ਫੁਰਨਾ ਫੁਰਿਆ ਕਿ ਵੀ ਮੈਂ ਇਸ ਫੀਲਡ ਦੇ ਵਿਚ ਜਾਣਾ ਮੈਂ ਗਾਇਕੀ ਨੂੰ ਚੁਣਨਾ ਹੈ
ਏਦਾਂ ਸੀ ਕਿ ਮਾਹੌਲ ਘਰ ਦੇ ਵਿਚ ਮਿਊਜ਼ੀਕਲ ਹੀ ਰਿਹਾ ਹਮੇਸ਼ਾ ਤੋਂ ਚੰਗਾ ਸੁਣਨ ਦੇ ਕਿਉਂਕਿ ਹਰ ਇੱਕ ਜਿਹੜੀ ਐਜੂਕੇਸ਼ਨਲ ਫੈਮਿਲੀ ਆ ਪੜ੍ਹੇ ਲਿਖੇ ਲੋਕ ਹਮੇਸ਼ਾ ਏਦਾਂ ਮੈਨੂੰ ਨੀ ਪਤਾ ਕਿ ਸਾਰਿਆਂ ਦੀ ਫੈਮਿਲੀ ਦਾ ਕਿੱਦਾਂ ਦਾ ਮਾਹੌਲ ਹੁੰਦਾ ਪਰ ਸਾਡੇ ਮਾਹੌਲ ਏਦਾਂ ਸੀ ਕਿ ਆਪਾਂ ਚੰਗਾ ਮਿਊਜ਼ਿਕ ਹੀ ਸੁਣਨਾ ਜਾਂ ਸੁਰਿੰਦਰ ਕੌਰ ਜੀ ਜਾਂ ਪਾਕਿਸਤਾਨੀ ਗਜ਼ਲਾਂ ਸੁਣਨੀਆਂ ਜਾਂ ਪਾਕਿਸਤਾਨੀ ਜਿਹੜਾ ਮਿਊਜ਼ਿਕ ਹੈ ਉਹ ਸੁਣਨਾ ਸੋ ਉੱਥੋਂ ਹੀ ਕਹਿ ਸਕਦੇ ਹਾਂ ਕਿ ਆਦਤ ਪੈ ਗਈ ਚੰਗਾ ਸੁਣਨ ਦੀ ਉਸ ਤੋਂ ਬਾਅਦ ਮੈਂ ਮਿਊਜ਼ਿਕ ਸਕੂਲ ਦੇ ਵਿੱਚ ਮਿਊਜ਼ਿਕ ਲਿਆ ਉਸ ਤੋਂ ਬਾਅਦ ਮੈਂ ਕਾਲਜ ਦੇ ਵਿੱਚ ਮਿਊਜ਼ਿਕ ਲਿਆ ਤੇ ਫਿਰ ਹੌਲੀ ਹੌਲੀ ਅਹਿਸਾਸ ਹੋਣ ਲੱਗਿਆ ਕਿ ਮੈਂ ਮਿਊਜ਼ਿਕ ਦੇ ਵਿੱਚ ਹੀ ਆਪਣਾ ਜਿਹੜਾ ਨਾਮ ਹੈ ਅੱਗੇ ਲੈ ਕੇ ਜਾਣਾ
ਓਕੇ ਤੇ ਇਸ ਵਕਤ ਤੁਸੀਂ ਕਿੱਥੇ ਹੋ ਔਰ ਮਿਊਜ਼ਿਕ ਦੇ ਵਿੱਚ ਤੁਸੀਂ ਕੀ ਕਰ ਚੁੱਕੇ ਹੋ ਇਸ ਵਕਤ ਕਿਹਨਾਂ ਤੋਂ ਆਪਣੀ ਜਿਹੜੀ ਤਾਲੀਮ ਤੁਸੀਂ ਲਿੱਤੀ ਹੈ ਜੀ
ਮੈਂ ਹੁਣ ਮੇਰੀ ਮਾਸਟਰਸ ਕੰਪਲੀਟ ਹੋ ਚੁੱਕੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਔਰ ਇਸ ਵਕਤ ਮੈਂ ਚੰਡੀਗੜ੍ਹ ਹੀ ਰਹਿ ਰਹੀ ਹਾਂ ਤੇ ਜੇ ਮੈਂ ਗੱਲ ਕਰਾਂ ਸਿੱਖਣ ਦੀ ਤਾਂ ਫਿਰ ਉੱਥੇ ਮੇਰੇ ਉਸਤਾਦ ਜੀ ਆ ਜਾਂਦੇ ਨੇ ਕਿ ਮੈਂ ਰਜਿੰਦਰ ਸੁਦਿਆੜਾ ਜੀ ਹੁਣੇ ਤੋਂ ਤਾਲੀਮ ਲੈ ਰਹੀ ਹਾਂ
ਜੀ ਬਹੁਤ ਵਧੀਆ ਅੱਛਾ ਜਦੋਂ ਸ਼ੁਰੂਆਤ ਹੋਈ ਸੀਗੀ ਰਜ਼ਾ ਜੀ ਤੁਸੀਂ ਛੋਟੇ ਹੁੰਦੇ ਤੋਂ ਹੀ ਫਿਰ ਗਾਣਾ ਸ਼ੁਰੂ ਕਰ ਦਿੱਤਾ ਜਿਵੇਂ ਤੁਸੀਂ ਦੱਸਿਆ ਕਿ ਘਰ ਦੇ ਵਿੱਚ ਸੁਣਨ ਦਾ ਹੀ ਸ਼ੌਂਕ ਸੀ ਕਿ ਵਧੀਆ ਕਲਾਕਾਰਾਂ ਨੂੰ ਸੁਣਦੇ ਰਹੇ ਹੋ ਤੁਸੀਂ ਜਦੋਂ ਸ਼ੁਰੂਆਤ ਕੀਤੀ ਸੀ ਪਹਿਲੀ ਪਹਿਲੀ ਵਾਰੀ ਜਦੋਂ ਤੁਸੀਂ ਕੋਈ ਗੀਤ ਗਾਇਆ ਜਾਂ ਕੋਈ ਫੋਕ ਸੌਂਗ ਗਾਇਆ ਤੇ ਕਿੱਦਾਂ ਕੋਈ ਸਟੇਜ ਤੇ ਚੜ ਕੇ ਗਾਇਆ ਜਾਂ ਫਿਰ ਸਿੱਧਾ ਰਿਕਾਰਡ ਹੀ ਕਰਵਾਇਆ
ਨਹੀਂ ਰਿਕਾਰਡਿੰਗ ਤਾਂ ਮੈਂ ਹੁਣੇ ਹਲੇ ਡੇਢ ਸਾਲ ਤੋਂ ਸ਼ੁਰੂ ਕੀਤਾ ਰਿਕਾਰਡਿੰਗ ਦਾ ਜਿਹੜਾ ਸਿਸਟਮ ਹੈ ਕੰਮ ਹੈ ਤੇ ਜੇ ਸ਼ੁਰੂਆਤ ਦੀ ਗੱਲ ਕਰੀਏ ਤਾਂ ਆਪਾਂ ਮੰਮਾ ਨੇ ਮੈਨੂੰ ਹਮੇਸ਼ਾ ਗੀਤ ਸੁਣਨਾ ਮੰਮਾ ਦਾ ਇੱਕ ਫੇਵਰੇਟ ਗੀਤ ਹੁੰਦਾ ਸੀ ਜਿਹੜਾ ਕਿ ਹੁਣ ਤੱਕ ਵੀ ਮੰਮਾ ਦਾ ਫੇਵਰੇਟ ਹੀ ਹੈ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚੋਂ ਵਿਰਹਾਂ ਦੀ ਰੜਕ ਪਵੇ ਤੇ ਉਹ ਹਮੇਸ਼ਾ ਨਾਲੇ ਮੰਮਾ ਨੇ ਗੁਣਗੁਣਾਉਣਾ ਨਾਲੇ ਮੈਨੂੰ ਕਹਿਣਾ ਕਿ ਮੈਨੂੰ ਇਹ ਗੀਤ ਸੁਣਾ ਤੇ ਕਿਸੇ ਨਾ ਕਿਸੇ ਚੀਜ਼ ਦਾ ਲਾਲਚ ਦੇ ਕੇ ਉਹਨਾਂ ਨੇ ਕਹਿਣਾ ਕਿ ਮੈਨੂੰ ਸੁਣਾ ਤੇ ਉਸ ਤੋਂ ਬਾਅਦ ਮੈਂ ਉਹ ਗੀਤ ਗਾਉਣਾ ਤੇ ਇਸ ਤੋਂ ਬਾਅਦ ਜਿਹੜਾ ਹੁੰਦਾ ਸ਼ੁਰੂ ਹੁੰਦਾ ਫਿਰ ਹੁਣ ਜਿਹੜਾ ਪ੍ਰੋਫੈਸ਼ਨਲੀ ਸ਼ੁਰੂ ਕੀਤਾ
ਜੀ ਅੱਛਾ ਚਲੋ ਅੱਜ ਫਿਰ ਮੰਮੀ ਜੀ ਦੇ ਨਾਮ ਕਰ ਦਈਏ ਫਿਰ ਗੀਤ ਉਹੀ ਤੁਹਾਡੇ ਮੰਮੀ ਜੀ ਦਾ ਪਸੰਦੀਦਾ ਗੀਤ ਬਹੁਤ ਸੋਹਣਾ ਹੈ ਮਾਏ ਨੀ ਮਾਏ ਤੇ ਤੁਹਾਡੀ ਆਵਾਜ਼ ਚ ਸੁਣੀਏ ਫਿਰ
ਹਾਂਜੀ ਮੈਂ ਉਹਦੀਆਂ ਦੋ ਲਾਈਨਾਂ ਹੀ ਸੁਣਾਉਂਗੀ ਜ਼ਿਆਦਾ ਨਹੀਂ
ਹਾਂਜੀ ਹਾਂਜੀ
ਮਾਏ ਨੀ ਮਾਏ ਮਾਏ ਨੀ ਮਾਏ ਮਾਏ ਨੀ ਮਾਏ ਮੇਰੇ ਗੀਤਾਂ ਦੇ ਆਣਾ ਵਿੱਚੋਂ ਵਿਰਹਾਂ ਦੀ ਰੜਕ ਪਵੇ ਅੱਧੀ ਅੱਧੀ ਰਾਤੀ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਮਾਏ ਨੀ ਮਾਏ ਮਾਏ ਨੀ ਮਾਏ
ਬਹੁਤ ਖੂਬ ਬਹੁਤ ਖੂਬ ਅੱਛਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਬੜਾ ਖੂਬਸੂਰਤੀ ਦੇ ਨਾਲ ਇਸ ਨੂੰ ਨਿਭਾਇਆ ਗਾਇਆ ਤੁਸੀਂ ਵੀ ਬਹੁਤ ਸੋਹਣਾ ਗਾ ਰਹੇ ਹੋ ਪਾਕਿਸਤਾਨੀ ਮਿਊਜ਼ਿਕ ਨੂੰ ਵੀ ਤੁਸੀਂ ਦੱਸਿਆ ਕਿ ਬੜਾ ਪਸੰਦ ਕਰਦੇ ਹੋ ਪਿਛਲੇ ਦਿਨੀ ਨਾ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਲਾਈਵ ਗਾਉਂਦੇ ਦੇਖ ਰਹੀ ਸੀਗੀ ਉੱਥੋਂ ਹੀ ਦਿਲ ਕੀਤਾ ਕਿ ਰਜ਼ਾ ਜੀ ਦੇ ਨਾਲ ਜਿਹੜੀ ਗੱਲ ਹੈ ਉਹ ਹੋਣੀ ਜ਼ਰੂਰੀ ਆ ਇੱਕ ਪਾਕਿਸਤਾਨੀ ਗੀਤ ਹੀ ਤੁਸੀਂ ਗਾ ਰਹੇ ਸੀਗੇ ਉਸ ਵਕਤ ਰਾਵੀ ਤੇ ਉਹ ਬੜਾ ਦਿਲ ਨੂੰ ਟੁੰਬਿਆ ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੇ ਉਹਨੂੰ ਫਿਰ ਸ਼ੇਅਰ ਵੀ ਕੀਤਾ
ਜੀ
ਕਿੱਦਾਂ ਦਾ ਉਹ ਐਕਸਪੀਰੀਅੰਸ ਤੇ ਪਾਕਿਸਤਾਨੀ ਗਾਇਕੀ ਦੀ ਵੀ ਉਹ ਚੰਦ ਲਾਇਨਾਂ ਵੀ ਜ਼ਰੂਰ ਸੁਣਨਾ ਚਾਹਾਂਗੇ। ਤੇ ਪਹਿਲਾਂ ਤਾਂ ਇਹ ਦੱਸੋ ਕਿ ਕਿੱਦਾਂ ਲੱਗਦਾ ਹੁੰਦਾ ਤੁਹਾਨੂੰ ਇਦਾਂ ਲਾਈਵ ਮਹਿਫਿਲ ਜੀ ਜਮਾ ਕੇ, ਵਧੀਆ ਲੱਗਦਾ ਹੁੰਦਾ?
ਮੈਨੂੰ ਹਮੇਸ਼ਾ ਹੀ ਚੰਗਾ ਲੱਗਦਾ ਕਿਉਂਕਿ ਸਾਰਾ ਦਿਨ ਮੇਰਾ ਜੀ ਕਰਦਾ ਕਿ ਮੈਂ ਮਿਊਜ਼ਿਕ ਦੇ ਮਾਹੌਲ ਦੇ ਵਿੱਚ ਹੀ ਰਵਾਂ। ਤੇ ਫਿਰ ਕਈ ਵਾਰ ਇੱਦਾਂ ਹੁੰਦਾ ਕਿ ਮੈਨੂੰ ਇਹ ਹੁੰਦਾ ਕਿ ਜੇ ਅਸੀਂ ਕੁਝ ਚੰਗਾ ਕਰ ਰਹੇ ਹਾਂ ਤਾਂ ਦੂਜਿਆਂ ਨੂੰ ਵੀ ਨਾਲ ਜੋੜਦੇ ਜਾਓ। ਤੇ ਜਿੱਥੇ ਤੱਕ ਵੀ ਕੋਸ਼ਿਸ਼ ਹੁੰਦੀ ਆ ਮੇਰੀ ਕਿ ਜਿਹੜੇ ਵੀ ਸੁਣਨ ਦੇ ਸ਼ੌਕੀਨ ਨੇ, ਚੰਗਾ ਸੁਣਨ ਦੇ ਸ਼ੌਕੀਨ ਆ, ਕਿਉਂ ਨਾ ਫਿਰ ਉਹਨਾਂ ਨੂੰ ਵੀ ਉਸੇ ਤਰ੍ਹਾਂ ਦਾ ਮਾਹੌਲ ਦਿੱਤਾ ਜਾਵੇ ਤਾਂ ਜੋ ਉਹ ਵੀ ਆਪਣੇ ਮਾਇੰਡ ਨੂੰ ਰਿਲੈਕਸ ਕਰ ਲੈਣ, ਕਿਉਂਕਿ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਮਾਇੰਡ ਨੂੰ ਕਿਸ ਵੇ ਨਾਲ ਅਸੀਂ ਸ਼ਾਂਤ ਰੱਖ ਸਕਦੇ ਹਾਂ। ਸੋ ਇਹੀ ਇੱਕ ਤਰੀਕਾ, ਇੱਕ ਜ਼ਰੀਆ ਜਿਹੜਾ ਅਸੀਂ ਆਪਦਾ ਮੈਸੇਜ ਲੋਕਾਂ ਦਾ ਹੀ ਪਹੁੰਚਾ।
ਬਿਲਕੁਲ ਸਹੀ ਕਿਹਾ ਰਜ਼ਾ ਜੀ। ਔਰ ਜਿੱਦਾਂ ਅੱਜ ਕੱਲ ਦਾ ਮਾਹੌਲ ਇੰਨਾ ਸਟ੍ਰੈਸ ਭਰਿਆ ਚੱਲ ਰਿਹਾ ਨਾ ਕੋਰੋਨਾ ਕਰਕੇ, ਔਰ ਇੱਦਾਂ ਦੇ ਮਾਹੌਲ ਦੇ ਵਿੱਚ ਜਦੋਂ ਅਸੀਂ ਫੇਸਬੁੱਕ ਤੇ ਹੁੰਦੇ ਹਾਂ ਤੇ ਬਹੁਤ ਸਾਰੇ ਲੋਕ ਨੇ ਉਹ ਸਿਰਫ ਸਕਰੋਲ ਡਾਊਨ ਕਰਦੇ ਜਾਂਦੇ ਨੇ ਕਿ ਅੱਗੇ ਦੀ ਅੱਗੇ ਅੱਗੇ ਦੀ ਅੱਗੇ, ਪਰ ਜਿੱਦਾਂ ਹੀ ਤੁਹਾਡੀ ਵੀਡੀਓ ਸਾਹਮਣੇ ਆਈ ਤਾਂ ਬਿਲਕੁਲ ਉਹ ਨਹੀਂ ਸਕਰੋਲ ਡਾਊਨ ਹੋ ਪਾਇਆ, ਬਸ ਇੱਕ ਜਗ੍ਹਾ ਟਿਕ ਗਏ ਔਰ ਦਿਲ ਕਰਦਾ ਸੀ ਕਿ ਸੁਣੀ ਜਾਈਏ ਤੁਹਾਨੂੰ। ਰਾਵੀ ਦੀਆਂ ਚੰਦ ਲਾਈਨਾਂ ਹੋ ਜਾ
ਜੀ, ਮੈਂ ਸੁਣਾਉਣ ਲੱਗੀ ਹਾਂ।
ਹਾਂਜੀ।
ਜੇ ਤੂੰ ਕਦੀ ਰਾਵੀ ਲੰਘ ਜਾਵੇ, ਹਯਾਤੀ ਪੰਜਾਬੀ ਬਣ ਜਾਵੇ। ਜੇ ਤੂੰ ਕਦੀ ਰਾਵੀ ਲੰਘ ਜਾਵੇ, ਹਯਾਤੀ ਪੰਜਾਬੀ ਬਣ ਜਾਵੇ। ਪਾਣੀ ਚੋੜਲਾ ਜੇ ਤੂੰ ਕਦੀ ਰਾਵੀ ਲੰਘ ਜਾਵੇ। ਹੋ
ਕਿਆ ਬਾਤ ਹੈ, ਕਿਆ
ਜੇ ਰਾਵੀ ਵਿੱਚ ਪਾਣੀ ਕੋਈ ਨਹੀਂ, ਇਹ ਆਪਣੀ ਕਹਾਣੀ ਕੋਈ ਨਹੀਂ, ਇਹ ਸੰਗ ਬਲੀਆ ਕੋਈ ਨਾ, ਤੇ ਕਿਸੇ ਨੂੰ ਸੁਣਾਣੀ ਕੋਈ ਨਹੀਂ। ਅੱਖਾਂ ਚ ਦਰਿਆ ਰੋੜ ਕੇ ਮੈਂ ਜ਼ਖਮਾਂ ਦੀ ਤਾਂ ਤੋੜ ਲਾਂ, ਜੇ ਤੂੰ ਕਦੀ ਰਾਵੀ ਲੰਘ ਜਾਵੇ।
ਕਿਆ ਬਾਤ ਹੈ, ਕਿਆ ਬਾਤ ਹੈ ਸੱਚਮੁੱਚ ਰਜ਼ਾ ਜੀ, ਤੁਹਾਡੀ ਜਿਹੜੀ ਆਵਾਜ਼ ਹੈ ਉਹ ਬਹੁਤ ਸੋਹਣੀ ਹੈ, ਪਰਮਾਤਮਾ ਨੇ ਤੁਹਾਨੂੰ ਬਹੁਤ ਸੋਹਣਾ ਗੁਣ ਬਖਸ਼ਿਆ ਹੈ। ਤੇ ਪਾਲ ਸ਼ਰਮਾ ਜੀ ਦਾ ਸਾਡੇ ਕੋਲ ਮੈਸੇਜ ਆਇਆ ਹੈ ਨਿਊਯਾਰਕ ਤੋਂ, ਤੇ ਰਜ਼ਾ ਹੀਰ ਜੀ ਬਹੁਤ ਹੀ ਬੁਲੰਦ ਆਵਾਜ਼ ਦੇ ਮਾਲਕ ਹੋ ਤੁਸੀਂ, ਇਹਨਾਂ ਨੇ ਕਿਹਾ ਕਿ ਬਹੁਤ ਸੁਰੀਲੀ ਆਵਾਜ਼ ਹੈ, ਗਾਣੇ ਸੁਣ ਕੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਦਿਲ ਨੂੰ ਟੁੰਬਣ ਵਾਲੀ ਆਵਾਜ਼ ਹੈ। ਸੋ ਨਿਊਯਾਰਕ ਤੋਂ ਇਹ ਸਾਨੂੰ ਮੈਸੇਜ ਆਇਆ। ਪਾਲ ਜੀ ਤੁਹਾਡਾ ਸ਼ੁਕਰੀਆ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਸਤਪਾਲ ਗਿਰੀ ਗੋਸਵਾਮੀ ਜੀ ਗੁਜਰਾਤ ਬੈਠੇ ਸਾਨੂੰ ਇਸ ਵਕਤ ਸੁਣ ਰਹੇ ਨੇ ਤੇ ਉਹ ਵੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਗੁਰਮੀਤ ਸਿੰਘ ਭੁੱਲਰ ਜੀ ਕੁਵੈਤ ਤੋਂ ਜੁੜ ਚੁੱਕੇ ਨੇ, ਉਹ ਵੀ ਇਸ ਵਕਤ ਰਜ਼ਾ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ।
ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ।
ਜੀ ਬਹੁਤ ਸ਼ੁਕਰੀਆ ਸਾਡੇ ਤਮਾਮ ਦੋਸਤਾਂ ਦਾ ਇਸ ਵੇਲੇ ਜੋ ਸੁਨੇਹੇ ਭੇਜ ਰਹੇ ਨੇ। ਔਰ ਰਜ਼ਾ ਜੀ ਹੁਣ ਤੱਕ ਜੇ ਆਪਾਂ ਗੱਲ ਕਰੀਏ ਕਿੰਨੇ ਗੀਤ ਤੁਹਾਡੇ ਰਿਕਾਰਡ ਹੋ ਚੁੱਕੇ ਨੇ, ਫਿਲਮਾਂ ਦੇ ਵਿੱਚ ਵੀ ਤੁਸੀਂ ਕੁਝ ਗੀਤ ਗਾਏ ਨੇ।
ਹੁਣ ਤੱਕ ਕਾਫੀ ਗੀਤ ਨੇ ਜਿਹੜੇ ਰਿਕਾਰਡ ਹੋ ਚੁੱਕੇ ਨੇ, ਤੇ ਮੂਵੀਜ਼ ਦੇ ਵਿੱਚ ਵੀ ਜਿਹੜੇ ਗੀਤ ਨੇ ਕੁਛ ਆ ਚੁੱਕੇ ਨੇ, ਕੁਛ ਆਉਣੇ ਨੇ। ਹਾਲੇ ਮੈਂ ਕਾਊਂਟ, ਸੱਚੀ ਦੱਸਾਂ ਮੈਂ ਕਾਊਂਟ ਨੀ ਕਰਦੀ ਹੁੰਦੀ ਗੀਤਾਂ ਨੂੰ,
ਠੀਕ ਹੈ।
ਤੇ ਮੈਂ ਹਾਲੇ ਤੱਕ ਵੀ, ਮੈਨੂੰ ਚਾਹੇ ਥੋੜੇ ਨੇ ਪਰ ਮੈਂ ਹਾਲੇ ਤੱਕ ਵੀ ਕਾਊਂਟ ਨੀ ਕੀਤੇ, ਤੇ ਕਾਊਂਟ ਕਰਕੇ ਤੁਹਾਨੂੰ ਜ਼ਰੂਰ ਦੱਸੂਗੀ
ਜੀ। ਕੋਈ ਗੱਲ ਨੀ, ਕਾਊਂਟ ਕਰਨ ਵਾਲੀ ਕੋਈ ਗੱਲ ਨੀ, ਕਹਿੰਦੀ ਕਿ ਇੱਕ ਚੰਗਾ ਕੰਮ ਤੁਸੀਂ ਕਰਦੇ ਜਾਓ। ਔਰ ਜਦੋਂ ਤੁਸੀਂ ਵਾਕਈ ਆਪਣੀ ਲੋੜ ਦੇ ਵਿੱਚ ਹੁੰਦੇ ਹੋ ਨਾ, ਫਿਰ ਇਹ ਨੀ ਇਨਸਾਨ ਵੇਖਦਾ ਕਿ ਮੈਂ ਪਿੱਛੇ ਕੀ ਕਰ ਲਿਆ, ਫਿਰ ਇਹ ਸੋਚਦਾ ਕਿ ਮੈਂ ਅੱਗੇ ਹੋਰ ਕੀ ਕਰਨਾ। ਉਹ ਕਹਿੰਦੇ ਹੁੰਦੇ ਨੇ ਨਾ ਕਿ ਮੰਜ਼ਿਲਾਂ ਤੇ ਪਹੁੰਚਦੇ ਨੇ ਸਿਰਫ ਉਹੀ ਕਾਫਲੇ, ਮੁੜ ਕੇ ਨੀ ਜੋ ਵੇਖਦੇ ਤੇ ਮਿਣਦੇ ਨੀ ਜੋ ਫਾਸਲੇ। ਤੁਸੀਂ ਕੀ ਸੋਚਦੇ ਹੋ ਕਿ ਮੇਰੀ ਮੰਜ਼ਿਲ ਆ ਆ, ਮੈਂ ਇਸ ਨੂੰ ਅਚੀਵ ਕਰਨਾ, ਕੀ ਚੀਜ਼ ਮਾਇੰਡ ਦੇ ਵਿੱਚ ਰੱਖਦੇ ਹੋ, ਜਾਂ ਫਿਰ ਚੱਲੀ ਜਾਂਦਾ ਕਿ ਜਿਵੇਂ ਰੱਬ ਦੀ ਮਿਹਰ?
ਦੇਖੋ ਜੀ, ਹਰ ਇੱਕ ਇਨਸਾਨ ਦਾ ਨਾ ਆਪਣਾ ਇੱਕ ਨਜ਼ਰੀਆ ਹੁੰਦਾ ਲਾਈਫ ਨੂੰ ਵੇਖਣ ਦਾ ਨਾ। ਸੋ ਕੁਛ ਕੁ ਮੋਟੋ ਰੱਖੇ ਹੁੰਦੇ ਨੇ, ਕੁਛ ਕੁ ਉਦੇਸ਼ ਹੁੰਦੇ ਨੇ ਕਿ ਮੈਂ ਇੱਥੇ ਦੇ ਸਟੈਂਡ ਕਰਨਾ। ਪਰ ਮੈਨੂੰ ਇਹ ਕਿ ਇੱਕ ਜਿਹੜਾ ਸੁਰ ਹੈ ਨਾ ਉਹ ਪੱਕਾ ਹੋ ਜਾਏ, ਉਸ ਤੋਂ ਬਾਅਦ ਆਪੇ ਜਿਹੜਾ ਕਾਰਵਾ ਚੱਲਦਾ ਜਾਂਦਾ। ਜਿੰਨਾ ਟਾਈਮ ਤੁਸੀਂ ਪਰਪੱਕ ਨੀ ਹੈਗੇ ਕਿਸੇ ਚੀਜ਼ ਲਈ, ਤੇ ਉਹਨਾਂ ਟਾਈਮ ਤੁਸੀਂ ਡਾਵਾਡੋਲ ਹੀ ਰਹਿੰਦੇ ਹੋ, ਸੋ ਮੈਨੂੰ ਨੀ ਲੱਗਦਾ ਕਿ ਹਲੇ ਮੈਂ ਉਹ ਜਿਹੜਾ ਮੈਂ ਇਹ ਨੀ ਸੋਚਿਆ ਕਿ ਮੈਂ ਇਸ ਮੁਕਾਮ ਤੇ ਜਾਣਾ, ਬਸ ਮੈਨੂੰ ਇਹ ਕਿ ਮੈਂ ਪਹਿਲਾਂ ਚੰਗਾ ਜਿਹੜਾ ਗੀਤ ਹੈ ਸੁਰ ਚੰਗਾ ਮੇਰੇ ਚ ਆ ਜਾਏ, ਫਿਰ ਮੈਂ ਉਸ ਤੋਂ ਬਾਅਦ ਸੋਚੂਗੀ ਕਿ ਮੈਂ ਇਸ ਜਿਹੜੇ ਮੁਕਾਮ ਤੇ ਜਾਣਾ
ਜੀ। ਸੋ ਪਰਪੱਕਤਾ ਬਹੁਤ ਜਰੂਰੀ ਹੈ ਤੁਹਾਨੂੰ ਲੱਗਦਾ, ਕਿੱਦਾਂ ਆਉਂਦੀ ਹੈ ਰਜ਼ਾ ਜੀ, ਕੀ ਲੱਗਦਾ ਕਿ ਹੋਰ ਕਿੰਨੀ, ਕਿਉਂਕਿ ਸਮੁੰਦਰ ਹੈ ਸੰਗੀਤ ਇੱਕ, ਔਰ ਜਿੰਨੀ ਚੁੱਭੀ ਇਹਦੇ ਵਿੱਚ ਤੁਸੀਂ ਮਾਰੀ ਜਾਓਗੇ ਨਾ, ਤੇ ਉਹਦੇ ਵਿੱਚੋਂ ਹੋਰ ਮੋਤੀ ਮੋਤੀ ਤੁਹਾਨੂੰ ਮਿਲਦੇ ਹੀ ਰਹਿਣਗੇ, ਬੜਾ ਕੁਛ ਹੈ ਜੀ ਸੰਗੀਤ ਦੇ ਵਿੱਚ। ਤੇ ਕੀ ਲੱਗਦਾ ਫਿਰ ਪਰਪੱਕਤਾ ਕਿਵੇਂ ਆਊਗੀ, ਕਦੋਂ ਆਊਗੀ, ਕੁਛ ਇਹਦੇ ਬਾਰੇ ਵੀ ਸੋਚਿਆ ਕਿ ਨਹੀਂ?
ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਾਂ ਕਿ ਮੈਂ ਇੱਕ ਵੀਡੀਓ ਵੇਖ ਰਹੀ ਸੀ ਕਿਸੇ ਮਹਾਨ ਸ਼ਖਸੀਅਤ, ਉਹ ਕੋਈ ਵੱਡੇ ਗਵਈਏ ਸੀ, ਤੇ ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਇੱਕੋ ਹੀ ਰਾਗ, ਕਈ ਵਾਰ ਆਪਾਂ ਨੂੰ ਸਟੇਜ ਤੇ ਪੁੱਛ ਲੈਂਦੇ ਕਿ ਤੁਸੀਂ ਇੱਕੋ ਗੀਤ ਜਾਂ ਇੱਕੋ ਰਾਗ ਬਾਰ ਬਾਰ ਤੁਸੀਂ ਪਰਫਾਰਮ ਕਰਦੇ ਹੋ ਤੇ ਤੁਸੀਂ ਅੱਕ ਨੀ ਜਾਂਦੇ? ਉਹ ਕਹਿੰਦੇ ਵੀ ਜਾਂ ਕੋਈ ਸੋਚਦਾ ਕਿ ਇਹਨਾਂ ਕੋਲ ਇੱਕੋ ਹੀ ਰਾਗ ਆ ਗਾਉਣ ਲਈ, ਤਾਂ ਉਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ ਤੇ ਜਿਹਦੇ ਵਿੱਚ ਮੈਨੂੰ ਨੀ ਲੱਗਦਾ ਕਿ ਉਸ ਤੋਂ ਸੋਹਣਾ ਜਵਾਬ ਕੋਈ ਹੋ ਸਕਦਾ ਸੀ। ਉਹ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਜੇ ਤੁਹਾਡਾ ਇੱਕ ਸੁਰ ਵੀ ਸੱਦ ਗਿਆ ਨਾ, ਤੁਹਾਡੀ ਤਪੱਸਿਆ ਜਿਹੜੀ ਉਹ ਪੂਰੀ ਮੰਨੀ ਜਾਊਗੀ। ਕਹਿੰਦੇ ਤੁਸੀਂ ਇੱਕ ਸੁਰ ਨੂੰ ਵੀ ਤੁਸੀਂ ਕੰਪਲੀਟਲੀ ਤੁਸੀਂ ਕਿਸੇ ਦੇ ਦਿਲ ਚ ਉਤਰ ਸਕਦੇ ਹੋ ਇੱਕ ਸੁਰ ਲਗਾ ਕੇ ਵੀ
ਜੀ।
ਤੇ ਮੰਨ ਲਓ ਤੁਸੀਂ ਪੂਰਾ ਰਾਗ ਗਾਇਆ ਤੇ ਉਹ ਗਾ ਕੇ ਤੁਸੀਂ ਕੀ ਹਾਸਿਲ ਕਰ ਲੋਗੇ, ਜਾਂ ਜੇ ਤੁਸੀਂ 10 ਰਾਗ ਵੀ ਗਾ ਲਏ ਤਾਂ 10 ਰਾਗ ਗਾ ਕੇ ਤੇ ਫਿਰ ਅਗਲਾ 11ਵਾਂ ਰਾਗ ਫੇਰ ਖੜਾ, ਕਹਿੰਦੇ ਇਹਦਾ ਕੋਈ ਅੰਤ ਨੀ।
ਸਹੀ ਗੱਲ ਹੈ, ਬਿਲਕੁਲ ਬਹੁਤ ਖੂਬ ਗੱਲ ਕਹੀ।
ਮੈਂ ਮੇਰੇ ਦਿਲ ਚ ਜਿਹੜੀ ਗੱਲ ਹੈ ਹਮੇਸ਼ਾ ਘਰ ਕਰਦੀ ਹੈ ਕਿ ਸੰਗੀਤ ਦਾ ਕੋਈ ਅੰਤ ਨੀ, ਸੁਰ ਦਾ ਕੋਈ ਅੰਤ ਨੀ
ਜੀ, ਬਿਲਕੁਲ
ਜਿੰਨਾ ਚੱਲਦੇ ਜਾਵਾਂਗੇ ਡੂੰਘਾ ਹੁੰਦਾ ਜਾਏਗਾ।
ਬਿਲਕੁਲ ਸਹੀ ਕਿਹਾ ਰਜ਼ਾ ਜੀ, ਪਰ ਅੱਜ ਕੱਲ ਜਿਸ ਤਰ੍ਹਾਂ ਤਰੀਕੇ ਦੀ ਦੌੜ ਚੱਲ ਰਹੀ ਹੈ ਨਾ, ਆਪਾਂ ਸਾਰੇ ਦੇਖ ਹੀ ਰਹੇ ਹਾਂ, ਸਾਡੇ ਸੁਣਨ ਵਾਲੇ ਵੀ ਇਸ ਗੱਲ ਨੂੰ ਜਾਣਦੇ ਨੇ ਕਿ ਥੋੜਾ ਜਿਹਾ ਸਿੱਖ ਲਿਆ ਤਾਂ ਬਸ ਇੱਕ ਗਾਣੇ ਜੋਗਾ ਸਿੱਖ ਲਿਆ ਤੇ ਉਸ ਤੋਂ ਬਾਅਦ ਲੋਕ ਗੀਤ ਰਿਕਾਰਡ ਕਰਵਾ ਕੇ ਤੇ ਫਿਰ ਉਸ ਤੋਂ ਬਾਅਦ ਕਾਫੀ ਸਾਰਾ ਵਿਊਜ਼ ਲੈਣ ਦੇ ਚੱਕਰ ਦੇ ਵਿੱਚ ਵੀ ਹੁੰਦਾ ਕਿ ਵਿਊਜ਼ ਬਹੁਤ ਸਾਰੇ ਆ ਜਾਣ ਤੇ ਬਹੁਤ ਜਲਦੀ ਜਲਦੀ ਸਟਾਰ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਹ ਜਿਹੜੀ ਤੁਸੀਂ ਥਰਮੇ ਵਾਲੀ ਲਾਈਨ ਫੜੀ ਹੋਈ ਹੈ, ਇਹਦੇ ਚ ਕਿੰਨਾ ਕੁ ਸਕੂਨ ਮਿਲਦਾ ਤੁਹਾਨੂੰ ਕਿ ਬੜੇ ਆਰਾਮ ਨਾਲ ਚੱਲਣਾ?
ਮੈਂ ਤਾਂ ਮੈਂ ਇਹ ਚੀਜ਼ ਸੋਚਦੀ ਹਾਂ ਕਿ 10 ਦਿਨ ਜਾਂ 1 ਮਹੀਨਾ ਚੱਲੀ ਚੀਜ਼, ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਯਾਦ ਵੀ ਨਹੀਂ ਰਹਿੰਦੇ
ਜੀ, ਬਿਲਕੁਲ
ਹੈ ਨਾ, ਉਸ ਚੀਜ਼ ਦਾ ਜ਼ਿਆਦਾ ਫਾਇਦਾ ਨਹੀਂ ਨਜ਼ਰ ਆਉਂਦਾ। ਜਿੱਥੇ ਤੱਕ ਸੁਰ ਦੀ ਗੱਲ ਹੈ ਜਾਂ ਗੀਤਾਂ ਦੀ ਗੱਲ ਹੈ, ਤਾਂ ਇਹੋ ਜਿਹਾ ਮੈਨੂੰ ਇਹ ਲੱਗਦਾ ਕਿ ਜਦੋਂ ਹੌਲੀ ਹੌਲੀ ਚੱਲਦੇ ਜਾਵਾਂਗੇ ਨਾ, ਤਾਂ ਹੌਲੀ ਹੌਲੀ ਜਿਹੜਾ ਉਹ ਚੀਜ਼ਾਂ ਦਾ ਸਵਾਦ ਲੈਣਾ ਹੈ ਨਾ, ਉਹ ਉਸੇ ਚੀਜ਼ ਨਾਲ ਹੀ ਆਉਣਾ, ਤੇ ਜੇ ਆਪਾਂ ਇੱਕੋ ਦਮ ਚੜ ਕੇ ਫਿਰ ਇੱਕੋ ਦਮ ਵਾਪਸ ਆਉਣਾ ਹੈ ਨਾ, ਤਾਂ ਫਿਰ ਉਹ ਕਈ ਚੀਜ਼ਾਂ ਆਪਾਂ ਮਿਸ ਕਰ ਦਿੰਦੇ ਜਿਹੜੀਆਂ ਬਾਅਦ ਵਿੱਚ ਆਪਾਂ ਨੂੰ ਰਿਗਰੈਟ ਹੁੰਦਾ ਕਿ ਆਹ ਚੀਜ਼ਾਂ ਤਾਂ ਅਸੀਂ ਵੇਖੀਆਂ ਹੀ ਨੀ
ਜੀ। ਸਹੀ ਗੱਲ
ਹੈ ਨਾ, ਮੈਨੂੰ ਇਹ ਕਿ ਮੈਂ ਕੋਈ ਵੀ ਚੀਜ਼ ਮਿਸ ਨਾ ਕਰਾਂ ਮੇਰੇ ਪਾਰਟ ਦੀ, ਜਿਹੜਾ ਮੇਰੇ ਲਾਈਫ ਦਾ ਸਿੱਖਣ ਦਾ ਪਾਰਟ ਹੈ, ਕਿਉਂਕਿ ਮੈਨੂੰ ਇੰਨੀ ਕਾਹਲੀ ਨਹੀਂ ਹੈ, ਮੈਂ ਨਾਲ ਨਾਲ ਮੇਰੀ ਸਟੱਡੀ ਚੱਲ ਰਹੀ ਹੈ, ਨਾਲ ਨਾਲ ਮੇਰਾ ਸਿੱਖਣਾ ਵੀ ਹੋ ਰਿਹਾ, ਗੀਤ ਵੀ ਹੌਲੀ ਹੌਲੀ ਅਸੀਂ ਕਰ ਰਹੇ ਹਾਂ ਨਾ, ਚਾਹੇ ਅਸੀਂ ਵੱਡੇ ਪ੍ਰੋਜੈਕਟ ਹਾਲੇ ਨਹੀਂ ਕਰ ਰਹੇ ਕਿਉਂਕਿ ਹਾਲੇ ਇੰਨਾ ਜਿਵੇਂ ਕਹਿ ਸਕਦੇ ਹਾਂ ਕਿ ਲੋਕਡਾਊਨ ਕਰਕੇ ਕੋਈ ਵੀ ਇੰਨੇ ਵੱਡੇ ਪ੍ਰੋਜੈਕਟ ਅਸੀਂ ਨਹੀਂ ਕਰ ਰਹੇ, ਅਸੀਂ ਆਪਣਾ ਜਿਹੜਾ ਹੌਲੀ ਹੌਲੀ ਚੱਲ ਰਹੇ ਹਾਂ ਕਾਰਵਾਂ ਅੱਛਾ ਜਾ ਰਿਹਾ ਮਤਲਬ
ਜੀ। ਚਲੋ ਇਸੇ ਤਰ੍ਹਾਂ ਬਹੁਤ ਵਧੀਆ ਚੱਲਦਾ ਰਹੇ ਤੁਹਾਡਾ ਜਿਹੜਾ ਇਹ ਕਾਰਵਾ ਹੈ। ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ, ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਲਾਈਨ ਤੇ ਜੀ ਲੈਣੇ ਆ ਜੀ ਉਹਨਾਂ ਨੂੰ। ਸਵਾਗਤ ਜੀ, ਸਤਿ ਸ੍ਰੀ ਅਕਾਲ।
ਹੈਲੋ,
ਹਾਂਜੀ ਬਹੁਤ ਬਹੁਤ ਸਵਾਗਤ ਜੀ, ਕੌਣ ਗੱਲ ਕਰ ਰਹੇ ਹੋ, ਕਿੱਥੋਂ ਗੱਲ ਕਰ ਰਹੇ
ਹੋ? ਸੰਦੀਪ ਬੇਟਾ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਹੋਰ ਕਿਆ ਹਾਲ ਆ ਬੇਟਾ? ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਚੱਲ ਰਿਹਾ,
ਬਹੁਤ ਸ਼ੁਕਰੀਆ।
ਬਹੁਤ ਸੋਹਣੀ ਆਵਾਜ਼ ਹੈ ਰਜ਼ਾ ਜੀ ਦੀ
ਜੀ।
ਹਾਂਜੀ,
ਮੈਂ ਕਿਹਾ ਤੁਸੀਂ ਆਪਣਾ ਨਾਮ ਵੀ ਦੱਸ ਦਿਓ, ਕਿੱਥੋਂ ਗੱਲ ਕਰ ਰਹੇ ਹੋ
ਜੀ? ਹਰਦੁਆਰੀ ਲਾਲ, ਕੈਲੀਫੋਰਨੀਆ ਜੀ,
ਕੋਈ ਗੱਲ ਬਾਤ ਕਹਿਣਾ ਚਾਹੋ?
ਨਹੀਂ, ਮੈਂ ਪੁੱਛਣਾ ਨਹੀਂ, ਗੱਲਬਾਤ ਤਾਂ ਇਹੀ ਹੈ ਕਿ ਇਹਨੂੰ ਬੇਟੀ ਨੂੰ ਮੇਰੀ ਇਹੀ ਦੁਆ ਹੈ
ਵੀ ਇਹ ਆਉਣ ਵਾਲੇ ਸਮੇਂ ਚ ਇੰਨੀਆਂ ਬੁਲੰਦੀਆਂ ਤੇ ਪਹੁੰਚ ਜਾਵੇ ਵੀ ਇਹਨੂੰ ਆਪਣੀਆਂ ਬੁਲੰਦੀਆਂ ਗਿਣ ਦਾ ਇਹਨੂੰ ਟਾਈਮ ਹੀ ਨਾ ਮਿਲੂਗਾ।
ਕਿਆ ਬਾਤ ਹੈ,
ਬਹੁਤ ਸ਼ੁਕਰੀਆ ਜੀ।
ਠੀਕ ਹੈ ਬੇਟਾ,
ਓਕੇ ਜੀ ਜੀ। ਸੋ ਅੱਛਾ ਰਜ਼ਾ, ਇਹ ਜਿਹੜੀ ਚੀਜ਼ ਹੈ ਨਾ ਦੁਆਵਾਂ, ਕਿੰਨਾ ਕੋਈ ਵਿਸ਼ਵਾਸ ਹੈ ਇਹਦੇ ਵਿੱਚ, ਕਿੰਨਾ ਕੋਈ ਵਿਸ਼ਵਾਸ ਤੁਹਾਡਾ?
ਦੁਆਵਾਂ ਹੀ ਬੰਦੇ ਨੂੰ ਤਾਰ ਦਿੰਦੀਆਂ ਜੀ। ਤੇ ਮੈਂ ਇਹੀ ਦੁਆ ਕਰਦੀ ਹਾਂ ਕਿ ਕਿਸੇ ਨੂੰ ਕਦੇ ਵੀ ਵੱਧ ਦੁਆ ਨਾ ਲੱਗੇ, ਹੈ ਨਾ। ਤੇ ਇਹ ਬਹੁਤ ਅਸਰ ਕਰਦੀਆਂ, ਬਹੁਤ ਜ਼ਿਆਦਾ ਅਸਰ ਕਰਦੀਆਂ, ਮੇਰਾ ਤਾਂ ਬਹੁਤ ਵਿਸ਼ਵਾਸ ਹੈ
ਜੀ। ਬਿਲਕੁਲ,
ਦੁਆਵਾਂ ਦੇ ਵਿੱਚ
ਬਹੁਤ ਸ਼ਕਤੀ ਹੁੰਦੀ ਹੈ, ਕਹਿੰਦੇ ਨੇ ਕਿ ਦੁਆਵਾਂ ਦੇ ਵਿੱਚ।
ਕਿਉਂਕਿ ਹਾਂਜੀ, ਜਦੋਂ ਵੀ ਅਸੀਂ ਫੇਸਬੁੱਕ ਤੇ ਜਾਂ ਯੂਟਿਊਬ ਤੇ ਜਾਂ ਇੰਸਟਾਗ੍ਰਾਮ ਤੇ ਕਿਸੇ ਵੀ ਸੋਸ਼ਲ ਮੀਡੀਆ ਦੇ ਥਰੂ ਜਦੋਂ ਵੀ ਕੋਈ ਪਿਆਰ ਭੇਜਦਾ, ਇਹੀ ਸਭ ਤੋਂ ਵੱਡੀ ਅਚੀਵਮੈਂਟ ਕਹਿ ਸਕਦੇ ਹਾਂ ਆਪਾਂ, ਹੈ ਨਾ। ਤੁਸੀਂ ਪੈਸਾ ਕਿਸੇ ਵੀ ਵਕਤ ਕਮਾ ਸਕਦੇ ਹੋ, ਕਦੋਂ ਵੀ ਕਮਾਇਆ ਜਾ ਸਕਦਾ, ਪਰ ਜਿਹੜਾ ਪਿਆਰ ਕਮਾਉਣਾ ਜਾਂ ਦੁਆਵਾਂ ਲੈਣੀਆਂ, ਇਹ ਕਰਮਾਂ ਵਾਲੇ ਨੂੰ ਮਿਲਦੀਆਂ। ਸੋ ਮੈਨੂੰ ਲੱਗਦਾ ਕਿ ਮੈਂ ਬਹੁਤ ਕਰਮਾਂ ਵਾਲੀ ਹਾਂ
ਜੀ। ਬਿਲਕੁਲ, ਬਹੁਤ ਵਧੀਆ ਗੱਲ ਕਹੀ ਤੁਸੀਂ। ਅੱਛਾ ਰਜ਼ਾ ਜੀ, ਗਾਇਕੀ ਦੇ ਖੇਤਰ ਦੇ ਵਿੱਚ ਜਦੋਂ ਤੁਸੀਂ ਆਏ ਹੋ, ਔਰ ਕਿਉਂਕਿ ਹੁਣ ਤਾਂ ਮੈਨੂੰ ਲੱਗਦਾ ਕਿ ਕਾਫੀ ਜਿਹੜੀ ਮਿਹਨਤ ਹੈ, ਮੁਸ਼ਕਤ ਹੈ, ਰਿਆਜ਼ ਵੀ ਬਹੁਤ ਕਰਨਾ ਪੈਂਦਾ, ਕਿਉਂਕਿ ਕਿਸੇ ਵੀ ਚੀਜ਼ ਦੇ ਵਿੱਚ ਪਰਪੱਕ ਹੋਣ ਦੇ ਲਈ ਤੁਸੀਂ ਤਾਂ ਵੈਸੇ ਹੀ ਆਪਣਾ ਏਮ ਰੱਖਿਆ ਕਿ ਪਰਪੱਕ ਹੋਣਾ ਹੈ, ਮੁਸ਼ਕਲਾਂ ਆਉਂਦੀਆਂ ਨੇ, ਕਿੱਦਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਸੰਗੀਤ ਨੂੰ ਸਿੱਖਣ ਦੇ ਵਿੱਚ?
ਸੰਗੀਤ ਨੂੰ ਸਿੱਖਣ ਦੇ ਵਿੱਚ ਤਾਂ ਇਹੀ ਹੈ ਕਿ ਰਿਆਜ਼ ਦੀ ਗੱਲ ਹੁੰਦੀ ਹੈ ਨਾ, ਤੇ ਸਿੱਖਣ ਦੇ ਵਿੱਚ ਤਾਂ ਇਹੀ ਹੈ ਬਸ ਕਿ ਰਿਆਜ਼ ਦਾ ਪ੍ਰੋਪਰ ਟਾਈਮ ਜਿਹੜਾ ਕਈ ਵਾਰ ਛੁੱਟ ਜਾਂਦਾ ਕੰਮ ਕਰਕੇ, ਹੈ ਨਾ। ਪਰ ਮੈਂ ਆਪਣੇ ਆਪ ਨੂੰ ਇੰਨਾ ਕੁ ਸਟਰੋਂਗ ਕਰਕੇ ਰੱਖਦੀ ਹੁੰਦੀ ਹਾਂ ਕਿ ਮੈਂ ਓਨਾ ਟਾਈਮ ਪਹਿਲਾਂ ਕਰਨਾ, ਚਾਹੇ ਮੈਂ ਲੇਟ ਸੋਵਾਂ ਜਾਂ ਮੈਂ ਲੇਟ ਉੱਠਾਂ, ਕਿਉਂਕਿ ਜਬ ਜਾਗੋ ਤਬ ਹੀ ਸਵੇਰਾ, ਮੇਰੇ ਸਰ ਹਮੇਸ਼ਾ ਕਹਿੰਦੇ ਨੇ ਉਸਤਾਦ ਜੀ। ਤੇ ਮੈਂ ਇਹ ਨੀ ਕਿ ਮੈਂ 4 ਵਜੇ ਉੱਠਣਾ ਤੇ ਰਿਆਜ਼ ਕਰਨਾ, ਕਿਉਂਕਿ ਜੇ ਬੰਦੇ ਦੀ ਨੀਂਦ ਪੂਰੀ ਨੀ ਹੋਈ ਤਾਂ ਫਿਰ ਰਿਆਜ਼ ਵੀ ਨੀ ਚੰਗਾ ਲੱਗਦਾ,
ਨਹੀਂ ਹੋਏਗਾ ਬਿਲਕੁਲ ਜੀ।
ਹਾਂਜੀ, ਤੇ ਫਿਰ ਜਦੋਂ ਮੈਂ ਉੱਠਦੀ ਹਾਂ, ਚਾਹੇ ਮੈਂ ਲੇਟ ਵੀ ਉੱਠਾਂ, ਮੈਂ ਰਿਆਜ਼ ਨਾਲ ਕੰਪਰੋਮਾਈਜ਼ ਨੀ ਕਰਦੀ।
ਓਕੇ, ਅੱਛਾ, ਜਿੱਦਾਂ ਤੁਸੀਂ ਰਿਆਜ਼ ਨਾਲ ਕੰਪਰੋਮਾਈਜ਼ ਨੀ ਨਾ ਕਰਦੇ, ਇੱਕ ਚੀਜ਼ ਤੁਹਾਡੇ ਵਿੱਚ ਹੋਰ ਬਿਲਕੁਲ ਜਾਣਨ ਦੇ ਵਿੱਚ ਮਿਲੀ ਹੈ ਕਿ ਇੱਕ ਗਾਇਕੀ ਦੇ ਇੱਕ ਜਿਹੜੇ ਵੀ ਫੀਲਡ ਹੁੰਦੇ ਨੇ, ਤੁਸੀਂ ਫੋਕ ਗਾ ਰਹੇ ਹੋ ਜਾਂ ਬੜੇ ਭੰਗੜੇ ਵਾਲੇ ਬੜੇ ਬੀਟ ਸੌਂਗਸ ਨੇ ਜਾਂ ਬੜੇ ਚੱਕਵੇਂ ਜਿਹੇ ਗਾਣੇ ਜਿੱਦਾਂ ਅੱਜ ਕੱਲ ਡਿਮਾਂਡ ਦੇ ਵਿੱਚ ਬੜੇ ਚੱਲਦੇ ਨੇ, ਸੋ ਏਦਾਂ ਦੇ ਗਾਣਿਆਂ ਦੇ ਵੱਲ ਵੀ ਤੁਸੀਂ ਜਾ ਕੇ ਆਪਣਾ ਕੰਪਰੋਮਾਈਜ਼ ਨਹੀਂ ਕਰਦੇ ਕਿ ਕੁਛ ਇਸ ਤਰ੍ਹਾਂ ਦਾ ਗਾ ਕੇ ਇਕਦਮ ਬੁਲੰਦੀਆਂ ਦੇ ਉੱਤੇ ਪਹੁੰਚਣਾ, ਜਾਂ ਤੁਹਾਨੂੰ ਲੱਗਦਾ ਕਿ ਆਡੀਅੰਸ ਦੇ ਮੁਤਾਬਿਕ ਹੀ ਚੱਲਣਾ ਸਹੀ ਹੈ ਜਾਂ ਫਿਰ ਤੁਸੀਂ ਆਪਣੇ ਮੁਤਾਬਿਕ ਚੱਲਣ ਚ ਯਕੀਨ ਰੱਖਦੇ ਹੋ?
ਸਿੰਗਰ ਹੋਣ ਤੋਂ ਪਹਿਲਾਂ ਮੈਂ ਵੀ ਇੱਕ ਸਰੋਤਾ, ਹੈ ਨਾ। ਤੇ ਮੇਰਾ ਪੁਆਇੰਟ ਆਫ ਵਿਊ ਇਹੀ ਹੈ ਕਿ ਤੁਸੀਂ ਚੰਗਾ ਸੁਣੋਗੇ ਤਾਂ ਹੀ ਅੱਗੇ ਜਿਹੜਾ ਤੁਸੀਂ ਆਪਣੇ ਨਾਲ ਦਿਆ ਜੋ ਵੀ ਹੈ ਨਾ, ਤੇ ਉਹਨਾਂ ਨੂੰ ਤੁਸੀਂ ਫੇਰ ਹੀ ਚੰਗਾ, ਜੇ ਤੁਹਾਡੇ ਅੰਦਰ ਪੋਜ਼ਿਟਿਵਿਟੀ ਹੋਊਗਾ ਫੇਰ ਹੀ ਤੁਸੀਂ ਅੰਦਰ ਬਾਹਰ ਜਾ ਕੇ ਦੇ ਸਕਦੇ ਨਾ ਪੋਜ਼ਿਟਿਵਿਟੀ। ਤਾਂ ਇਹੀ ਹੈ ਕਿ ਪਹਿਲਾਂ ਅਸੀਂ ਚੰਗਾ ਸੁਣਨਾ ਸਟਾਰਟ ਕਰੀਏ ਨਾ
ਜੀ।
ਤੇ ਮੈਂ ਤਾਂ ਹਮੇਸ਼ਾ ਪ੍ਰੈਫਰ ਕਰਦੀ ਹਾਂ ਕਿ ਤੁਸੀਂ ਚੰਗਾ ਹੀ ਸੁਣੋ ਤਾਂ ਜੋ ਆਪਾਂ ਚੰਗਾ ਕਿਸੇ ਨੂੰ ਦੇ ਸਕੀਏ
ਜੀ।
ਤੇ ਚੱਕਵੇਂ ਗੀਤ ਜ਼ਰੂਰੀ ਨਹੀਂ ਕਿ ਬੰਦੂਕਾਂ ਨਾਲ ਜਾਂ, ਹੈ ਨਾ, ਤੁਸੀਂ ਲੇਡੀ ਦੇ ਅੰਗਾਂ ਨਾਲ ਜਾਂ ਏਦਾਂ ਦੀ ਗੱਲਾਂ ਕਰਕੇ ਤੁਸੀਂ ਹਿੱਟ ਹੋ ਸਕਦੇ ਹੋ ਜਾਂ ਗੀਤਾਂ ਨੂੰ ਹਿੱਟ ਕੀਤਾ ਜਾ ਸਕਦਾ। ਹੋਰ ਵੀ ਬਹੁਤ ਸਾਰੇ ਟੋਪਿਕ ਨੇ, ਸਮਾਜਿਕ ਨੇ ਜਾਂ ਸਾਡੇ ਜਿਵੇਂ ਪਹਿਲਾਂ ਵਿਆਹਾਂ ਦੇ ਵਿੱਚ ਅਸੀਂ ਗੀਤ ਗਾਉਂਦੇ ਸੀ, ਹੈ ਨਾ, ਤੇ ਉਹ ਵੀ ਗੀਤ ਨੱਚਿਆ ਕਰਦੇ ਸੀ, ਉਹ ਵੀ ਐਂਟਰਟੇਨਮੈਂਟ ਹੁੰਦਾ ਸੀ। ਸੋ ਜ਼ਰੂਰੀ ਨੀ ਕਿ ਏਦਾਂ ਦੇ ਗੀਤ ਗਾ ਕੇ ਹੀ ਬੰਦਾ ਅੱਗੇ ਆ ਸਕਦਾ। ਤੇ ਇਹ ਆਪਣੀ ਆਪਣੀ, ਮੈਨੂੰ ਨੀ ਪਤਾ ਕਿ ਲੋਕ ਕਿਵੇਂ ਸੋਚਦੇ ਨੇ, ਪਰ ਮੈਂ ਸੋਚਦੇ ਆ ਕਿ ਚੰਗਾ ਗਾ ਕੇ ਵੀ ਅੱਗੇ ਆਇਆ ਜਾ ਸਕਦਾ।
ਬਿਲਕੁਲ ਜੀ, ਸੋ ਵਧੀਆ ਸੋਚ ਹੈ ਤੁਹਾਡੀ, ਕਿਉਂਕਿ ਅੱਜ ਕੱਲ ਅਜਿਹੀ ਸੋਚ ਹੋਣੀ ਬਹੁਤ ਜ਼ਰੂਰੀ ਹੈ ਕਿ ਏਦਾਂ ਦੀ ਸੋਚ ਨੂੰ ਲੈ ਕੇ ਚੱਲ ਰਹੇ ਹੋ ਜਿੱਥੇ, ਕਿਉਂਕਿ ਕਲਾਕਾਰ ਦੀ ਜਦੋਂ ਗੱਲ ਆਉਂਦੀ ਤੇ ਕਲਾਕਾਰ ਕਹਿੰਦੇ ਕੱਲ ਨੂੰ ਆਕਾਰ ਦੇਣ ਵਾਲਾ, ਸੋ ਇੱਕ ਆਕਾਰ ਇੱਕ ਭਵਿੱਖ ਜਿਹੜਾ ਉਹ ਕਲਾਕਾਰਾਂ ਦੇ ਸਿਰ ਦੇ ਉੱਤੇ ਵੀ ਹੁੰਦਾ ਕਿ ਉਹ ਕੀ ਪਰੋਸ ਰਹੇ ਨੇ ਆਪਣੀ ਆਡੀਅੰਸ ਨੂੰ। ਤੇ ਅੱਛਾ ਰਜ਼ਾ ਜੀ, ਹੁਣ ਮੈਨੂੰ ਲੱਗਦਾ ਕਿ ਕੁਛ ਗਾਣੇ ਵੱਲ ਵੀ ਪਾਸੇ ਵੀ ਚੱਲੀਏ, ਕੀ ਸੁਣਾ ਰਹੇ ਹੋ ਇਸ ਵੇਲੇ, ਕੁਛ ਆਪਣੀ ਪਸੰਦ ਦਾ ਕੁਛ ਸਤਰਾਂ ਕੋਈ ਗੀਤ?
ਮੈਂ ਤੁਹਾਨੂੰ ਫੋਕ ਸੁਣਾਨੀ ਆ।
ਕਿਆ ਬਾਤ ਹੈ ਜੀ,
ਮੈਂ ਵੈਸੇ ਉਹ ਘੱਟ ਗਾਉਂਦੀ ਹਾਂ ਪਰ ਮੈਨੂੰ ਬੜਾ ਚੰਗਾ ਲੱਗਦਾ, ਤਾਰ ਬਿਨਾ ਤੁੰਬਾ ਵੱਜਦਾ ਹੀ ਨਾ।
ਵਾਹ ਜੀ, ਆਉਣ ਦਿਓ।
तार बिना तू बावज दईना 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 जंज चढ़िए गुआंडिया तेरी जंज चढ़िए गुआंडिया तेरी लोकी मैनू बेंद आन के तू बावज दईना तार बिना 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 तू बावज दईना
क्या बात है जी बहुत सोहना सो वाकई बहुत सोहना अच्छा रजा जी तुहाडी जिहड़ी आवाज है ना इहदे विच सुन के कईआं ने ते तुहानू नूर जहां भी आख्या है और मेनू लगता है कि मनप्रीत अख्तर जी बहुत एक बहुत सोहनी गायिका और बहुत वधिया उन्हां दी गायकी सीगी जो अजकल ओह नहीं रहे पर उन्हां दी गायकी नूं बड़ा पसंद कीता जांदा उन्हां दी आवाज ओह आवाज भी तुहाडे विच किते ना किते झलक जी पैंदी आ सो तुहानू किदां दा लगदा हुंदा तुहानू किदां लगदा जे तुहानू कोई इदां कहिंदा
ਮੈਨੂੰ ਤਾਂ ਹਮੇਸ਼ਾ ਇਹ ਹੁੰਦਾ ਕਿ ਤੁਸੀਂ ਤੁਹਾਡਾ ਜਿਹੜਾ ਖੁਦੀ ਹੈ ਨਾ
ਜੀ
ਤੇ ਉਹੀ ਰਹੇ ਕਿਉਂਕਿ ਉਹਨਾਂ ਨੇ ਬਹੁਤ ਸਾਰੀਆਂ ਮਿਹਨਤਾਂ ਕੀਤੀਆਂ ਨੇ ਬਹੁਤ ਸਟਰਗਲ ਕਰਕੇ ਉਹ ਇੰਨੀ ਮਿਹਨਤ ਕਰਕੇ ਅੱਗੇ ਆਇਆ ਨਾ ਤਾਂ ਇੱਕੋ ਦਮ ਆਪਾਂ ਕਿਸੇ ਨੂੰ ਕਿਸੇ ਨਾਲ ਕੰਪੇਅਰ ਕਰ ਦਿੰਦੇ ਹਾਂ ਮੇਰੇ ਲਈ ਉਹ ਬਹੁਤ ਵੱਡੀ ਗੱਲ ਹੈ ਕਿ ਮੈਨੂੰ ਨੂਰਜਹਾਂ ਜੀ ਦੇ ਨਾਮ ਨਾਲ ਮੇਰਾ ਨਾਮ ਜੋੜਿਆ ਗਿਆ ਹੈ ਨਾ ਮੇਰੇ ਲਈ ਬਹੁਤ ਵੱਡੀ ਗੱਲ ਆ ਪਰ ਇਹ ਸੋਚਦੀ ਹੁੰਦੀ ਹਾਂ ਕਿ ਫਿਰ ਮੈਂ ਆਪਣਾ ਆਪ ਕਿਤੇ ਨਾ ਕਿਤੇ ਲੁਕੋ ਲਿਆ ਹੈ ਨਾ ਤੇ ਕਿਉਂਕਿ ਉਹ ਬਹੁਤ ਸਤਿਕਾਰਿਤ ਨੇ ਮੇਰੇ ਲਈ ਪਰ ਮੈਂ ਇਹ ਸੋਚਦੀ ਹਾਂ ਕਿ ਰਜ਼ਾ ਰਜ਼ਾ ਹੀ ਰਹੇ ਤਾਂ ਚੰਗਾ
ਜੀ ਸੋ ਰਜ਼ਾ ਹੀਰ ਨੂੰ ਰਜ਼ਾ ਹੀਰ ਦੇ ਤੌਰ ਤੇ ਹੀ ਜਾਣਿਆ ਪਹਿਚਾਣਿਆ ਜਾਵੇ
ਜੀ
ਜੀ ਬਹੁਤ ਵਧੀਆ ਅੱਛਾ ਰਜ਼ਾ ਜੀ ਗੀਤ ਇੱਕ ਬੜਾ ਹਿੱਟ ਹੋਇਆ ਸੀਗਾ ਤੁਹਾਡਾ ਪਿਆਰ ਸੋ ਉਹਦੀਆਂ ਵੀ ਸਤਰਾਂ ਜ਼ਰੂਰ ਸੁਣਨੀਆਂ ਚਾਹਾਂਗੇ ਤੁਹਾਡੇ ਕੋਲੋਂ
ਜੀ ਮੈਂ ਸੁਣਾਉਣੀ ਆ ਤੁਹਾਨੂੰ
ਹਾਂਜੀ
ਕਮਜ਼ੋਰ ਤੋਂ ਦਰਿਆ ਨਹੀਂ ਜਾਂਦਾ ਇਹਨੂੰ ਨਜ਼ਰਾਂ ਨਾਲ ਸ਼ਫਾ ਮਿਲਦੀ ਤੇ ਨਬਜ਼ਾਂ ਤੋਂ ਫੜਿਆ ਨਹੀਂ ਜਾਂਦਾ ਖੂਹਾਂ ਦਾ ਪਾਣੀ ਸੱਜਣਾ ਤੋਂ ਵਾਰ ਦਈਏ ਤੇ ਜਿੰਦ ਉਂਜ ਵਿੱਚ ਜਾਣੀ ਪਾ ਕੇ ਪਿਆਰ 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 ਪਾ ਕੇ ਪਿਆਰ 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 ਪਾ ਕੇ ਪਿਆਰ 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 ਸੋਹਣਾ ਤੁਰ ਗਿਆ ਜ਼ੋਰੋਂ ਜ਼ੋਰੀ ਲੈ ਗਿਆ ਮੈਨੂੰ ਲੁੱਟ ਕੇ ਪਾ ਕੇ ਪਿਆਰ 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 ਪਾ ਕੇ ਪਿਆਰ 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 ਸੋਹਣਾ ਤੁਰ ਗਿਆ ਜ਼ੋਰੋਂ ਜ਼ੋਰੀ ਲੈ ਗਿਆ ਮੈਨੂੰ ਲੁੱਟ ਕੇ ਪਾ ਕੇ ਪਿਆਰ ਪਿਆਰ ਪਿਆਰ
ਕਿਆ ਬਾਤ ਹੈ ਜੀ ਬਹੁਤ ਖੂਬ ਬਹੁਤ ਖੂਬ ਅੱਛਾ ਰਜ਼ਾ ਜੀ ਹੁਣ ਜੇ ਅਸੀਂ ਫਿਊਚਰ ਪ੍ਰੋਜੈਕਟ ਦੀ ਗੱਲ ਕਰੀਏ ਕੀ ਕੁਛ ਨਵਾਂ ਲੈ ਕੇ ਆ ਰਹੇ ਹੋ ਸਰੋਤਿਆਂ ਦੇ ਲਈ
ਨਵਾਂ ਕਾਫੀ ਕੁਛ ਆ ਕਿਉਂਕਿ ਅਸੀਂ ਜਿਵੇਂ ਤੁਸੀਂ ਪਹਿਲਾਂ ਆਪਾਂ ਗੱਲ ਕੀਤੀ ਸੀ ਕਿ ਮੈਂ ਗਿਣੇ ਨੀ ਗੀਤ ਤੇ ਉਵੇਂ ਹਲੇ ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਨੇ ਜਿਹੜੇ ਕੁਛ ਹੋ ਚੁੱਕੇ ਨੇ ਕੁਛ ਹੋਣੇ ਨੇ ਕੁਛ ਅਸੀਂ ਹੁਣੀ ਵੀ ਅਸੀਂ ਸਟੂਡੀਓ ਦੇ ਵਿੱਚ ਹੀ ਬੈਠੇ ਸੀ
ਅੱਛਾ ਜੀ
ਤੇ ਹਾਂਜੀ ਨਵਾਂ ਗਾਣਾ ਬਣਾਉਣ ਦੀ ਤਿਆਰੀ ਦੇ ਵਿੱਚ ਸੀਗੇ ਤੇ ਕੁਛ ਕੁਛ ਮੂਵੀਜ਼ ਦੇ ਗੀਤ ਆ ਰਹੇ ਨੇ ਜਿਵੇਂ ਲੋਕਡਾਊਨ ਖੁੱਲਦਾ ਜਾਂ ਜਿਵੇਂ ਵੀ ਅਪਡੇਟਸ ਆਉਂਦੀਆਂ ਨੇ ਨਿਊਜ਼ ਦੇ ਵਿੱਚ ਤਾਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਅਗਲੀ ਜਿਹੜੀ ਮੂਵੀ ਆ ਉਹਦੇ ਵਿੱਚ ਇੱਕ ਗੀਤ ਹੈ ਤੇ ਅਮਰਿੰਦਰ ਬੌਬੀ ਜੀ ਨਾਲ ਇੱਕ ਗੀਤ ਆ ਰਿਹਾ ਮੂਵੀ ਦੇ ਵਿੱਚ ਹੀ ਆ ਉਹ ਵੀ ਔਰ ਸੱਸ ਕੁੱਟਣੀ ਮੂਵੀ ਹੈ ਤੇ ਉਹਦੇ ਵਿੱਚ ਗੀਤ ਆ ਰਿਹਾ ਤੇ ਹੋਰ ਮੇਰੇ ਸੋਲੋ ਟ੍ਰੈਕਸ ਆ ਰਹੇ ਨੇ ਬਾਕੀ ਅਸੀਂ ਹੀਰ ਰੈਕਰਡਸ ਜਿਹੜਾ ਨਵਾਂ ਚੈਨਲ ਅਸੀਂ ਲਾਂਚ ਕੀਤਾ ਤੇ ਉਸ ਤੇ ਤਾਂ ਅਸੀਂ ਹਫਤੇ ਦੇ ਬਾਅਦ ਅਸੀਂ ਪਾਉਂਦੇ ਹੀ ਰਹਿੰਦੇ ਹਾਂ ਗੀਤ ਤੇ ਮੈਂ ਸਾਰੇ ਦਰਸ਼ਕਾਂ ਨੂੰ ਕਹਿਣਾ ਵੀ ਚਾਹੂੰਗੀ ਕਿ ਤੁਸੀਂ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਚੈਨਲ ਉਸ ਤੇ ਹੋਰ ਬਾਰੇ ਹੋਰ ਜਿਹੜੇ ਸਿੰਗਰਸ ਨੇ ਅਸੀਂ ਹੋਰ ਵੀ ਕਿਉਂਕਿ ਮੇਰੇ ਨਾਲ ਦੇ ਹੋਰ ਵੀ ਬਹੁਤ ਨੇ ਜਿਹੜੇ ਸਿੱਖਦੇ ਨੇ ਮੇਰੇ ਨਾਲ ਸਿੱਖਦੇ ਨੇ ਤੇ ਅਸੀਂ ਉਹਨਾਂ ਦੇ ਵੀ ਜਿਹੜੇ ਗੀਤ ਆ ਉਸੇ ਤੇ ਪਾਉਂਦੇ ਰਹਿੰਦੇ ਹਾਂ
ਜੀ ਬਹੁਤ ਵਧੀਆ ਅੱਛਾ ਕੁਝ ਸਪੋਰਟ ਜਿਹੜੀ ਤੁਹਾਨੂੰ ਜਿਹੜੀ ਬੈਕਗਰਾਉਂਡ ਸਪੋਰਟ ਕਹਿੰਦੇ ਨੇ ਬਹੁਤ ਜ਼ਰੂਰੀ ਹੁੰਦੀ ਹੈ ਖਾਸ ਤੌਰ ਤੇ ਜਦੋਂ ਕੁੜੀਆਂ ਇਦਾਂ ਦੇ ਫੀਲਡ ਦੇ ਵਿੱਚ ਆਉਂਦੀਆਂ ਨੇ ਜਿੱਥੇ ਤੁਹਾਨੂੰ ਪਬਲਿਕ ਦੇ ਸਾਹਮਣੇ ਮਤਲਬ ਬਿਲਕੁਲ ਜੀ ਆਮਣੇ ਸਾਹਮਣੇ ਹੋਣਾ ਪੈਂਦਾ ਹੈ ਸਟੇਜ ਤੇ ਵੀ ਤੁਹਾਨੂੰ ਗਾਣਾ ਪੈਂਦਾ ਹੈ ਔਰ ਇਦਾਂ ਤੁਹਾਨੂੰ ਆਪਣਾ ਅੱਗੇ ਨਾਮ ਬਣਾਉਣਾ ਉਸ ਵਕਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕੁੜੀ ਹੋਣ ਦੇ ਨਾਤੇ ਜਿਹੜੀ ਬੈਕ ਸਪੋਰਟ ਜਿਹੜੀ ਹੈ ਤੁਹਾਨੂੰ ਉਹ ਮਿਲਣੀ ਕਿੰਨੀ ਕੁ ਜ਼ਰੂਰੀ ਹੋ ਜਾਂਦੀ
ਸਪੋਰਟ ਤੋਂ ਬਗੈਰ ਕੁਛ ਵੀ ਨੀ ਚਾਹੇ ਉਹ ਲੜਕਾ ਜਾਂ ਲੜਕੀ ਹੈ ਕਿਉਂਕਿ ਤੁਹਾਡੇ ਜਿਹੜੇ ਬੈਕ ਤੇ ਸਪੋਰਟ ਕਰਨ ਵਾਲੇ ਹੁੰਦੇ ਆ ਉਹਨਾਂ ਨੇ ਤੁਹਾਨੂੰ ਅੱਗੇ ਪੁਸ਼ ਕਰਨਾ ਹੁੰਦਾ ਉਹਨਾਂ ਦੇ ਸਿਰ ਤੇ ਹੁੰਦਾ ਕਿਉਂਕਿ ਜਦੋਂ ਤੁਸੀਂ ਤੁਹਾਡੀ ਬਿਗਨਿੰਗ ਹੁੰਦੀ ਹੈ ਨਾ ਤਾਂ ਉਦੋਂ ਤੁਹਾਨੂੰ ਸਪੋਰਟ ਦੀ ਬਹੁਤ ਜ਼ਰੂਰਤ ਹੁੰਦੀ ਹੈ ਫਿਰ ਤਾਂ ਤੁਸੀਂ ਆਪਣੇ ਪੈਰਾਂ ਤੇ ਹੋ ਹੀ ਜਾਂਦੇ ਹੋ ਖੜੇ ਪਰ ਜਿਹੜੀ ਸਪੋਰਟ ਆ ਬੰਦੇ ਨੂੰ ਬਹੁਤ ਅੱਗੇ ਲੈ ਕੇ ਜਾਂਦੀ ਹੈ
ਬਿਲਕੁਲ ਤੇ ਤੁਹਾਨੂੰ ਫਿਰ ਸਾਰੇ ਪਾਸਿਓਂ ਸਪੋਰਟ ਹੈ ਪੂਰੀ ਤਰ੍ਹਾਂ ਦੇ ਨਾਲ ਕਿ ਰਜ਼ਾ ਅੱਗੇ ਵਧਦੇ ਰਹੋ
ਹਾਂਜੀ ਹਾਂਜੀ ਮੈਨੂੰ ਫੈਮਿਲੀ ਪੱਖੋਂ ਮੈਨੂੰ ਫਰੈਂਡਸ ਪੱਖੋਂ ਔਰ ਮੇਰੀ ਟੀਮ ਜਿਹੜੀ ਹੈ ਬਹੁਤ ਸਟਰੋਂਗ ਟੀਮ ਆ ਵਾਹਿਗੁਰੂ ਮਿਹਰ ਕਰਨ ਉਹਨਾਂ ਸਾਰਿਆਂ ਤੇ ਕਿਉਂਕਿ ਉਹਨਾਂ ਨੇ ਨਿਸਵਾਰਥ ਉਹਨਾਂ ਨੇ ਕਦੇ ਵੀ ਏਦਾਂ ਨੀ ਵੇਖਿਆ ਕਿ ਪੇਮੈਂਟ ਮਿਲਣੀ ਹੈ ਜਾਂ ਨਹੀਂ ਮਿਲਣੀ ਉਹਨਾਂ ਨੂੰ ਜਦੋਂ ਕਹਿ ਦਈਏ ਕਿ ਰਜ਼ਾ ਦੇ ਨਾਲ ਜਾਣਾ ਤਾਂ ਉਹਨਾਂ ਨੇ ਬਸ ਇੰਨਾ ਹੁੰਦਾ ਕਿ ਅੱਛਾ ਰਜ਼ਾ ਨਾਲ ਜਾਣਾ ਡਨ ਤੇ ਉਹਨਾਂ ਨੇ ਕਦੇ ਏਦਾਂ ਨੀ ਸੋਚਿਆ ਕਿ ਕਿੰਨੀ ਪੇਮੈਂਟ ਹੈ ਪੇਮੈਂਟ ਮਿਲੇਗੀ ਜਾਂ ਨਹੀਂ ਮਿਲੇਗੀ ਕਿਉਂਕਿ ਪਹਿਲਾਂ ਤਾਂ ਏਦਾਂ ਸਿਚੁਏਸ਼ਨ ਹੁੰਦੀ ਸੀ ਕਿ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਸੀ ਹੁੰਦੇ ਹਨਾ ਤੇ ਉਹਨਾਂ ਨੇ ਫੇਰ ਵੀ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਔਰ ਮੈਨੂੰ ਜਿਵੇਂ ਮੇਰੇ ਉਸਤਾਦ ਜੀ ਨੇ ਤੇ ਮੇਰੇ ਲਈ ਸਾਰੇ ਹੀ ਮੇਰੇ ਉਸਤਾਦ ਨੇ ਕਿਉਂਕਿ ਉਹਨਾਂ ਨੇ ਮੈਨੂੰ ਜਿਵੇਂ ਇੱਕ ਬੱਚੇ ਨੂੰ ਉਂਗਲੀ ਫੜ ਕੇ ਚੱਲਣਾ ਸਿਖਾਉਂਦੇ ਨੇ ਉਹਨਾਂ ਨੇ ਪੈਰ ਪੈਰ ਤੇ ਮੈਨੂੰ ਏਦਾਂ ਚੱਲਣਾ ਸਿਖਾਇਆ
ਬਹੁਤ ਵਧੀਆ ਜੀ ਅੱਛਾ ਸੰਗੀਤ ਦੇ ਖੇਤਰ ਦੇ ਵਿੱਚ ਨਾ ਖਾਸ ਤੌਰ ਤੇ ਸਾਡੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਦੋਂ ਤੁਸੀਂ ਐਂਟਰ ਕੀਤਾ ਕਿਤੇ ਕੋਈ ਮੁਸ਼ਕਲਾਂ ਜਾਂ ਹੁਣ ਤੱਕ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਤੁਹਾਨੂੰ ਪੇਸ਼ ਆਉਂਦੀ ਹੈ ਤੁਹਾਨੂੰ ਲੱਗਦਾ ਕਿ ਸੰਗੀਤ ਦੇ ਅਸੀਂ ਉੱਪਰੋਂ ਬਾਹਰੋਂ ਦੇਖਦੇ ਹਾਂ ਕਿ ਬੜਾ ਵਧੀਆ ਲੱਗਦਾ ਤੇ ਅੰਦਰ ਅਸੀਂ ਜਦੋਂ ਜਾਂਦੇ ਹਾਂ ਤੇ ਉਦੋਂ ਤੁਹਾਨੂੰ ਕੁਛ ਹੋਰ ਕੁਛ ਦੇਖਣ ਨੂੰ ਮਿਲਦਾ ਹੈ
ਹਾਂਜੀ ਕਿਸੇ ਵੀ ਤੁਸੀਂ ਫੀਲਡ ਦੇ ਵਿੱਚ ਚਲੇ ਜਾਓ ਨਾ ਤੇ ਫਿਰ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਉਹ ਜਿਹੜਾ ਫੀਲਡ ਜਾਂ ਉਹ ਕੰਮ ਸਕਸੈਸਫੁਲ ਨਹੀਂ ਹੁੰਦਾ ਜਿਹਦੇ ਵਿੱਚ ਤੁਸੀਂ ਕਿਉਂਕਿ ਜੇ ਆਪਾਂ ਕੌੜਾ ਚੱਖਿਆ ਹੀ ਨਹੀਂ ਫਿਰ ਆਪਾਂ ਨੂੰ ਮਿੱਠੇ ਦਾ ਸਵਾਦ ਨਹੀਂ ਆਉਣਾ ਫਿਰ ਆਪਾਂ ਨੂੰ ਮਿੱਠੇ ਦਾ ਪਤਾ ਨਹੀਂ ਲੱਗਦਾ ਕਿ ਮਿੱਠੇ ਦਾ ਸਵਾਦ ਏਦਾਂ ਦਾ ਹੁੰਦਾ ਹੈ ਸੋ ਮੁਸ਼ਕਲਾਂ ਜੇ ਨਾ ਆਉਣ ਤਾਂ ਬੰਦਾ ਜਿਹੜਾ ਸਕੂਨ ਆ ਉਹਨੂੰ ਉਹ ਨੀ ਪਤਾ ਲੱਗਣਾ ਕਿ ਉਸ ਤੋਂ ਬਾਅਦ ਦੀ ਜਿਹੜੀ ਜ਼ਿੰਦਗੀ ਹੁੰਦੀ ਆ ਤੁਸੀਂ ਕਿਵੇਂ ਹਨਾ ਇਮੇਜਿਨ ਕਿਵੇਂ ਕਰ ਸਕਦੇ ਹੋ ਤੇ ਮੁਸ਼ਕਲਾਂ ਹਰ ਕੰਮ ਚ ਆਉਂਦੀਆਂ ਸੋ ਸਾਰਿਆਂ ਨੂੰ ਹੀ ਆਉਂਦੀਆਂ ਨੇ ਮੈਨੂੰ ਵੀ ਹੁਣ ਵੀ ਆਉਂਦੀਆਂ ਨੇ ਤੇ ਆਈਆਂ ਵੀ ਨੇ ਪਹਿਲਾਂ ਵੀ ਸੋ ਉਹ ਛੋਟੀ ਗੱਲ ਆ ਕਿਉਂਕਿ ਜਦੋਂ ਤੁਹਾਡੇ ਸੁਪਨੇ ਵੱਡੇ ਹੋਣ ਤਾਂ ਫਿਰ ਤੁਹਾਨੂੰ ਉਹਨਾਂ ਲਈ ਤਿਆਰ ਹੋਣਾ ਚਾਹੀਦਾ ਕਿ ਇਹਦੇ ਵਿੱਚ ਤੁਹਾਨੂੰ ਮੁਸ਼ਕਲਾਂ ਵੀ ਆਉਣਗੀਆਂ ਰੁਕਾਵਟਾਂ ਵੀ ਆਉਣਗੀਆਂ ਕਈ ਏਦਾਂ ਹੁੰਦੇ ਕਿ ਤੋੜਨ ਵਾਲੇ ਬਹੁਤ ਮਿਲਦੇ ਨੇ ਜੋੜਨ ਵਾਲੇ ਬਹੁਤ ਮਿਲਦੇ ਨੇ ਸੋ ਅਸੀਂ ਆਪਣੇ ਕੰਮ ਨੂੰ ਲੈ ਕੇ ਪੱਕੇ ਹਾਂ
ਬਹੁਤ ਵਧੀਆ ਇਹ ਬਹੁਤ ਵਧੀਆ ਮੈਸੇਜ ਤੁਸੀਂ ਦਿੱਤਾ ਔਰ ਮੇਰੇ ਖਿਆਲ ਨਾਲ ਜੇਕਰ ਸੁਪਨੇ ਵੱਡੇ ਹੋਣ ਤੇ ਵਾਕਈ ਫਿਰ ਇਨਸਾਨ ਛੋਟੀਆਂ ਮੋਟੀਆਂ ਜਿਹੜੀਆਂ ਆਈਆਂ ਤੰਗੀਆਂ ਤਰੁੱਟੀਆਂ ਨੇ ਨਾ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਜ਼ਿੰਦਗੀ 'ਚ ਅੱਗੇ ਵਧਦਾ ਹੈ ਅੱਛਾ ਰਜ਼ਾ ਜੀ ਬਹੁਤ ਸਾਰੇ ਸਾਡੇ ਸਿੰਗਰ ਨੇ ਪੰਜਾਬੀ ਸਿੰਗਰ ਬਾਲੀਵੁੱਡ 'ਚ ਬੜੀ ਧਮਾਲ ਮਚਾ ਰਹੇ ਨੇ ਤੁਸੀਂ ਚਾਹੁੰਦੇ ਹੋ ਬਾਲੀਵੁੱਡ ਦੇ ਵਿੱਚ ਕੋਈ ਏਦਾਂ ਦਾ ਮੌਕਾ ਮਿਲ ਜਾਏ
ਹਾਂਜੀ ਕਿਉਂਕਿ ਸਾਰਿਆਂ ਦੇ ਸੁਪਨੇ ਮੈਂ ਤੁਹਾਨੂੰ ਕਿਹਾ ਕਿ ਸਾਡੇ ਸੁਪਨੇ ਜਦੋਂ ਵੱਡੇ ਹੁੰਦੇ ਨਾ ਫੇਰ ਹੀ ਕੰਮ ਕਰਨ ਦਾ ਵੀ ਮਜ਼ਾ ਆਉਂਦਾ ਨਾ ਤੇ ਜਦੋਂ ਇੰਨੇ ਕੁ ਹੋ ਜਾਂਗੇ ਤੇ ਮੈਂ ਜ਼ਰੂਰ ਟਰਾਈ ਕਰੂੰਗੀ ਕੁਛ ਕੁ ਪ੍ਰੋਜੈਕਟਸ ਨੇ ਜਿਹੜੇ ਕੀਤੇ ਵੀ ਹੋਏ ਨੇ ਵੈਬ ਸੀਰੀਜ਼ ਦੇ ਕੀਤੇ ਨੇ ਔਰ ਮੂਵੀ ਦੇ ਕੀਤੇ ਨੇ ਬਾਲੀਵੁੱਡ ਦੇ ਲਈ ਤੇ ਉਹ ਜਲਦੀ ਆਪ ਸਭ ਦੀ ਨਜ਼ਰ ਹੋਣਗੇ ਤੇ ਉਹਨਾਂ ਟਾਈਮ ਆਪਾਂ ਥੋੜਾ ਜਿਹਾ ਉੱਲਾ ਰੱਖਿਆ ਹੋਇਆ ਤੇ ਫਿਰ ਜਲਦੀ ਸਾਰਾ ਜਿਹੜਾ ਦਰਸ਼ਕਾਂ ਦੇ ਨਜ਼ਰ ਹੋ ਜਾਣਾ
ਜੀ ਅੱਛਾ ਰਜ਼ਾ ਜੀ
ਜਦੋਂ ਉਹ ਆਵੇ ਪੱਕੀ ਪੱਕੀ ਚੀਜ਼ ਸਵਾਦ ਲੱਗਦੀ ਹੈ ਨਾ ਤੇ ਪਹਿਲਾਂ ਆਪਾਂ ਰੌਲਾ ਪਾ ਦਈਏ ਫਿਰ ਕਈ ਵਾਰ ਕੰਮ ਬਣਦਾ ਨੀ ਤੇ ਫਿਰ ਜਦੋਂ ਆਇਆ ਤੇ ਪੱਕੀ ਪੱਕੀ ਚੀਜ਼ ਪਰੋਸਾਂਗੇ
ਇੰਤਜ਼ਾਰ ਰਹੇਗਾ ਉਸ ਚੀਜ਼ ਦੇ ਲਈ। ਤੇ ਅਰਸ਼ ਜੀ ਇੱਕ ਔਰਾ ਹੁੰਦਾ ਨਾ ਹਰ ਇੱਕ ਫੀਲਡ ਦਾ ਕਿ ਵੀ ਤੁਸੀਂ ਇਸ ਚੀਜ਼ ਚ ਪਰਫੈਕਟ ਹੋ, ਤੁਸੀਂ ਆਹ ਚੀਜ਼ ਦੇ ਵਿੱਚ ਬਿਲਕੁਲ ਪਰਫੈਕਟ ਹੋ। ਤੁਹਾਨੂੰ ਕੀ ਲੱਗਦਾ ਕਿ ਸੰਗੀਤ ਦੀਆਂ ਬਹੁਤ ਸਾਰੀਆਂ ਵਿਧਾਵਾਂ ਨੇ, ਉਹਦੇ ਵਿੱਚ ਕਿਹੜੀ ਵਿਧਾ ਦੇ ਵਿੱਚ ਤੁਸੀਂ ਪਰਫੈਕਟ ਹੋ?
ਮੈਂ ਪਰਫੈਕਟ ਤਾਂ ਨਹੀਂ ਕਹਾਂਗੀ, ਪਰ ਇਹ ਕਹਾਂਗੀ ਕਿ ਮੈਨੂੰ ਮੈਂ ਕੰਫਰਟੇਬਲ ਹਾਂ ਜਿਹਦੇ ਚ ਗਾਉਣ ਲਈ। ਮੈਂ ਸੂਫੀ ਤੇ ਮੇਰਾ ਫੋਕ ਹੈ ਜਿਹੜਾ, ਫੋਕ ਔਰ ਸੂਫੀ ਦੇ ਵਿੱਚ ਮੈਂ ਕੰਫਰਟੇਬਲੀ ਗਾ ਸਕਦੀ ਹਾਂ। ਤੇ ਟ੍ਰਾਈ ਮੈਂ ਸਾਰਾ ਕੁਛ ਕਰਦੀ ਹਾਂ, ਮੈਂ ਹਿੰਦੀ ਵੀ ਅੱਛਾ ਨਿਭਾ ਲੈਂਦੀ ਹਾਂ ਕਿਉਂਕਿ ਪ੍ਰੋਨਾਸੀਏਸ਼ਨ ਦੀ ਜ਼ਿਆਦਾ, ਕਿਉਂਕਿ ਸਾਡੇ ਪੰਜਾਬੀਆਂ ਨੂੰ ਜ਼ਿਆਦਾ ਪ੍ਰੋਨਾਸੀਏਸ਼ਨ ਦਾ ਦਿੱਕਤ ਆਉਂਦੀ ਹੈ ਤੇ ਉਹ ਸਹੀ ਹੈ ਹਿੰਦੀ ਵੀ। ਔਰ ਥੋੜਾ ਮੋਟਾ ਮੈਂ ਥੋੜਾ ਬਹੁਤ ਟਰਾਈ ਕਰ ਲੈਂਦੀ ਹਾਂ, ਮੈਂ ਵੈਸਟਰਨ ਵੀ ਟਰਾਈ ਕਰਦੀ ਹਾਂ ਤੇ ਬਾਕੀ ਸਾਰਾ ਮੈਂ ਕਲੱਬਸ ਵੀ ਕੀਤੇ ਨੇ, ਕਲੱਬ ਦੇ ਵਿੱਚ ਵੀ ਗਾਇਆ ਬਾਲੀਵੁੱਡ ਤਾਂ, ਔਰ ਸਾਰੇ ਜਿਹੜਾ ਥੋੜਾ ਥੋੜਾ ਮਸਾਲਾ ਸਾਰੇ ਕਿਤੋਂ ਮੈਂ ਬਟੋਰਦੀ ਰਹਿੰਦੀ ਹਾਂ।
ਠੀਕ ਹੈ ਜੀ, ਸੋ ਹੁਣ ਕਿਹੜਾ ਰੰਗ ਅਸੀਂ ਸੁਣਾਂਗੇ ਫਿਰ? ਤੁਸੀਂ ਆਪਣੀ ਪਸੰਦ ਦਾ ਕੋਈ ਰੰਗ ਸੁਣਾ ਦਿਓ।
ਹਾਂਜੀ ਮੈਂ ਤੁਹਾਨੂੰ ਮਿਰਜ਼ਾ ਸੁਣਾ ਦਿਆਂ।
ਕਿਆ ਬਾਤ ਹੈ, ਹੀਰ ਮਿਰਜ਼ਾ ਸੁਣਾਏਗੀ, ਵਾਹ ਜੀ
ਜੀ। ਇਹ ਥੋੜਾ ਅਲੱਗ ਤਰ੍ਹਾਂ ਦਾ ਮਿਰਜ਼ਾ, ਜਿਵੇਂ ਆਪਾਂ ਸੁਣਦੇ ਹਾਂ ਚਲੰਤ ਦੇ ਵਿੱਚ ਸੁਣਦੇ ਹਾਂ, ਢਾਈ ਦੇ ਵਿੱਚ ਸੁਣਦੇ ਹਾਂ, ਇਹ ਮਿਕਸ ਹੈ, ਵਾਰਤਾਲਾਪ ਹੈ ਤੇ ਮੈਂ ਤੁਹਾਨੂੰ ਸੁਣਾਉਂਦੀ
ਜੀ। ਆਉਣ ਦੇ
ओ मेरी गल सुन करम बामणा, मेरा सुनेहा एक पोचा, ते जाखी मिर्ज़े खान नू वे क्यों बैठा है कौन बुला, वे कल चंदन तड़के आणगे, हाय मेरिया हानिया ते ले जाणगे डोली पा, वे मैं मंग हां तेरी हानिया, हानिया मंग हां तेरी हानिया, ते साडा लिखिया संजोग खुदा, ओ जोंदे मर्द ना मंगा छड दियो, सर धर दी दिंदे आजे तू ਹਣੀਆਂ, ਮੈਂ ਮਰਸਾ ਮੋਰਾ ਖਾ। ਉਹ ਮੇਰੀ ਗੱਲ ਸੁਣ ਕਰਮੂ ਬਾਹਮਣਾ, ਤੇ ਮੇਰਾ ਲੈ ਜਾ ਚਲਾ ਮਦੁਆ, ਤੇ ਜਾ ਆਖੀ ਤੇ ਬਾਹੂਰ ਨੂੰ, ਉਹ ਤੂੰ ਨਾ ਜੱਟੀਏ ਚਿੱਤ ਡੁਲਾ, ਉਹਨੀ ਮੈਂ ਦਿਲ ਚੜ ਦੇਹੀ ਕੱਲ ਨੂੰ, ਮੈਨੂੰ ਵੀ ਬੋਦੇ ਕਰ ਆਨੀ ਤੇਰੇ ਚੰਦਰ ਸਾਰੇ ਵੇਖ ਲੂ, ਉਹ ਗਾਨੇ ਬਨ ਕੇ ਰਹੇ ਜੁਆ, ਉਹਨੀ ਮੈਂ ਗਿਣ ਗਿਣ ਮਾਰਾ ਸੂਰ ਮੈਂ ਤੇ ਜੱਟੀਏ ਕਰਾ ਮੈਦਾਨ ਸਫਾ, ਉਹ ਤੈਨੂੰ ਲੈ ਜੂ ਸਭ ਦੇ ਵੇਦੇ ਆਇਓ, ਉਹ ਵੇਦਿਆ ਲੈ ਜੂ ਸਭ ਦੇ ਵੇਦਿਆ,
बात है,
थैंक यू जी,
क्या बात है। रजा जी कमाल कर देता तुसी, और बाकी अंदाज और मतलब नजर आंदा जी थोड़ी आवाज चो, थोड़ी गायकी चो, कि इहदे पिछे किन्नी मेहनत, किन्ना रियाज जिहड़ा तुसी कीता होएगा, ते फिर जाके मिर्जा गाउणा भी सौखा नहीं है जी। ते तुसी बाकी जी थोड़ी गायकी नू, थोड़ी मेहनत नू सलाम है, और एदां दी गायकी दी वाकई अज पंजाब नू लोड है, कि असि एक बहुत साफ सुथरी और वधिया और चंगे गायकां नू जिहड़ा जरूर मौका जिहड़ा वध तों वध मिलना चाहिए अगे आउण दा। ते अज इही इक कोशिश सीगी कि रजा जी नू ਸਾਡੇ ਤਮਾਮ ਦੁਨੀਆਂ ਦੇ ਵਿੱਚ ਵਸਦੇ ਸਰੋਤਿਆਂ ਦੇ ਰੂਬਰੂ ਕਰਨ ਦਾ। ਤੇ ਜਾਂਦੇ ਜਾਂਦੇ ਰਜ਼ਾ ਜੀ ਇੱਕ ਹਲਕਾ ਫੁਲਕਾ ਜਿਹਾ ਸਵਾਲ, ਕਿ ਰਜ਼ਾ ਅਸਲ ਦੇ ਵਿੱਚ ਕਿੱਦਾਂ ਦੀ ਹੈ, ਯਾਨੀ ਕਿ ਸ਼ਰਾਰਤੀ ਹੈ, ਚੁਲਬਲੀ ਹੈ, ਸਾਊ ਜੀ ਹੈ, ਭੋਲੀ ਜੀ ਹੈ, ਕਿੱਦਾਂ ਦੀ ਹੈ?
ਮੈਂ ਆਪਣੇ ਬਾਰੇ ਹੁਣ ਬੰਦਾ ਕੀ ਤਾਰੀਫ ਕਰੇ, ਤੇ ਮੈਂ ਤਾਂ ਇਹੀ ਕਹੂੰਗੀ ਕਿ ਮੈਂ ਥੋੜੀ ਜਿਹੀ ਸੰਗਾ ਹੂੰ ਆ, ਪਹਿਲਾਂ ਮੈਂ ਦੇਖਦੀ ਹਾਂ ਕਿ ਕਿੱਦਾਂ ਦਾ ਮਾਹੌਲ ਹੈ। ਤੇ ਵੈਸੇ ਘਰੇ ਜਦੋਂ ਘਰੇ ਹੁੰਨੇ ਅਸੀਂ ਬਹੁਤ ਬੋਲਦੇ
ਆ, ਅਸਲ ਗੱਲ ਤੇ ਘਰ ਦੇ ਦੱਸਦੇ ਹੁੰਦੇ ਨੇ
ਬਹੁਤ ਚੌੜ ਕਰਦੀ ਆ
ਕਿ ਕਿੱਦਾਂ ਦੇ,
ਹਾਂਜੀ
ਅਸਲ ਕਰਦੇ ਆ ਤਾਂ ਪਤਾ ਲੱਗਦਾ।
ਹਾਂ ਘਰੇ ਮੈਂ ਬਹੁਤ ਬੋਲਦੀ ਆ, ਪਰ ਮੈਂ ਜਿਵੇਂ ਕੋਈ ਸਾਹਮਣੇ ਹੋਵੇ ਤਾਂ ਫਿਰ ਮੇਰੀ ਬੋਲਤੀ ਬੰਦ ਹੋ ਜਾਂਦੀ ਹੈ, ਤੇ ਜੇ ਕੋਈ ਬਾਹਰੋਂ ਆਵੇ ਫਿਰ ਉਹਨਾਂ ਅੱਗੇ ਏਦਾਂ ਲੱਗਦਾ ਕਿ ਰਜ਼ਾ ਤਾਂ ਬਹੁਤ ਘੱਟ ਬੋਲਦੇ ਆ ਨਾ। ਤੇ ਕਈ ਵਾਰੀ ਮੈਨੂੰ ਏਦਾਂ ਜਿਵੇਂ ਅਸੀਂ ਇੰਟਰਵਿਊ ਕੀਤੀ ਤੇ ਉਹ ਮੈਨੂੰ ਮਿਲਣਾ ਹੈ
ਜੀ,
ਤੇ ਉਹ ਕਹਿੰਦੇ ਤੁਸੀਂ ਆਨਲਾਈਨ ਤਾਂ ਬਹੁਤ ਗੱਲਾਂ ਕਰਦੇ ਹੋ, ਕਹਿੰਦੇ ਤੁਸੀਂ ਜਦੋਂ ਸਾਹਮਣੇ ਆ ਕੇ ਕੁਛ ਬੋਲਦੇ ਹੀ ਨਹੀਂ, ਤੇ ਉਹ ਪਤਾ ਨੀ ਕਿਉਂ ਵਾਰੀ ਬੋਲਦੀ ਬੰਦ ਹੋ ਜਾਂਦੀ ਹੈ, ਕਿਉਂਕਿ ਜਿੰਨਾ ਟਾਈਮ ਤੁਸੀਂ ਕਿਸੇ ਨੂੰ ਜਾਣਦੇ ਨੀ ਹੈ ਨਾ,
ਤੇ
ਜੇ ਜਦੋਂ ਆਪਾਂ ਕਿਸੇ ਨੂੰ ਜਾਣ ਜਾਂਦੇ ਹਾਂ ਫਿਰ ਤੁਸੀਂ ਖੁੱਲੀਆਂ ਗੱਲਾਂ ਕਰਦੇ ਹੋ। ਤੇ ਏਦਾਂ ਹੈ ਕਿ ਮੈਂ ਥੋੜੀ ਜਿਹੀ ਸੰਗਾਓ ਵੀ ਹਾਂ, ਪਰ ਘਰੇ ਮੈਂ ਬਹੁਤ ਗੱਲਾਂ ਮਾਰਦੀ ਹਾਂ।
ਚਲੋ ਬਹੁਤ ਵਧੀਆ, ਸੋ ਇਹ ਗੱਲਾਂ ਇਸੇ ਤਰ੍ਹਾਂ ਚੱਲਦੀਆਂ ਰਹਿਣ, ਔਰ ਸੰਗੀਤ ਦੇ ਵਿੱਚ ਵੀ ਤੁਹਾਡੀਆਂ ਗੱਲਾਂ ਹੁੰਦੀਆਂ ਰਹਿਣ, ਔਰ ਲੋਕ ਤੁਹਾਡੀਆਂ ਗੱਲਾਂ ਕਰਦੇ ਰਹਿਣ ਕਿ ਵੀ ਰਜ਼ਾ ਹੀਰ ਉਸਨੇ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ ਹੈ, ਔਰ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਬਹੁਤ ਸਾਰੀ ਤਰੱਕੀ ਹਾਸਲ ਕਰੋ। ਬਹੁਤ ਸਾਰੀਆਂ ਦੁਆਵਾਂ ਨੇ ਰਜ਼ਾ ਜੀ ਤੁਹਾਡੇ ਦੇ ਲਈ, ਔਰ ਮੈਂ ਹੀ ਨਹੀਂ ਬਲਕਿ ਮੈਨੂੰ ਲੱਗਦਾ ਕਿ ਜਿੰਨੇ ਵੀ ਸਰੋਤ ਇਸ ਵਕਤ ਸੁਣ ਰਹੇ ਨੇ, ਬਹੁਤ ਸਾਰੀਆਂ ਦੁਆਵਾਂ ਉਹਨਾਂ ਸਾਰਿਆਂ ਦੇ ਵੱਲੋਂ, ਬੈਸਟ ਵਿਸ਼ੇਸ ਨੇ, ਆਲ ਦਾ ਬੈਸਟ ਤੁਹਾਡੇ ਫਿਊਚਰ ਦੇ ਲਈ। ਤੇ ਜਾਂਦੇ ਜਾਂਦੇ ਕੁਛ ਕਹਿਣਾ ਚਾਹੋ ਤੁਸੀਂ ਜੀ?
ਬਹੁਤ ਸ਼ੁਕਰੀਆ ਮੈਮ ਤੁਹਾਡਾ ਸੰਦੀਪ ਜੀ, ਔਰ ਸਾਰੇ ਹੀ ਜਿਹੜੇ ਦਰਸ਼ਕ ਸੁਣ ਰਹੇ ਨੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਹੈ ਨਾ ਜਿਹੜੇ ਸਰੋਤੇ ਨੇ, ਹੈ ਨਾ, ਕਿਉਂਕਿ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਇੱਕ ਕਲਾਕਾਰ ਲਈ ਸਰੋਤੇ ਹੀ ਹੁੰਦੇ ਨੇ, ਹੈ ਨਾ,
ਹਾਂਜੀ।
ਤੇ ਸਰੋਤੇ ਜੇ ਤੁਹਾਨੂੰ ਟਾਈਮ ਆਪਣਾ ਦੇ ਰਹੇ ਨੇ ਤਾਂ ਬਹੁਤ ਆਪਣੀ ਜਿਹੜੀ ਕੀਮਤੀ ਚੀਜ਼ ਦੇ ਰਹੇ ਨੇ, ਤੋ ਆਪਣਾ ਜਿਹੜਾ ਸਮਾਂ ਦੇਣ ਲਈ ਬਹੁਤ ਸ਼ੁਕਰੀਆ। ਤੇ ਮੈਂ ਇਹ ਕਹੂੰਗੀ ਕਿ ਤੁਸੀਂ ਜੇ ਚੰਗਾ ਆਪਾਂ ਸੁਣੀਏ, ਕਿਉਂਕਿ ਇਹ ਗੱਲ ਮੇਰੇ ਤੇ ਵੀ ਲਾਗੂ ਹੁੰਦੀ ਹੈ ਤੇ ਸਾਰਿਆਂ ਤੇ ਲਾਗੂ ਹੁੰਦੀ ਹੈ, ਸਰੋਤਾ ਜੋ ਵੀ ਸੁਣਨ ਦਾ ਸ਼ੌਕੀਨ ਹੈ ਨਾ, ਤੇ ਚੰਗਾ ਸੁਣਨਾ ਸਟਾਰਟ ਕਰੀਏ ਤਾਂ ਜੋ ਜਿਹੜਾ ਮੇਰੇ ਵਰਗੇ ਜਾਂ ਹੋਰ ਮੇਰੇ ਭੈਣ ਭਰਾ ਨੇ, ਹੈ ਨਾ, ਜਿਹੜਾ ਸੋਚਦੇ ਨੇ, ਕਈ ਏਦਾਂ ਦੇ ਨੇ ਕਿ ਕਈ ਵਾਰ ਮੈਨੂੰ ਫੋਨ ਵੀ ਆਉਂਦੇ ਨੇ ਜਿਹੜੇ ਛੋਟੇ ਨੇ ਹਲੇ ਮੈਥੋਂ, ਤੇ ਉਹ ਕਹਿੰਦੇ ਕਿ ਰਜ਼ਾ ਦੀ ਅਸੀਂ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਜਾਂ ਜੋ ਵੀ, ਹੈ ਨਾ, ਤੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਵਰਗਾ ਬਣਨ ਦੀ ਕੋਸ਼ਿਸ਼ ਕਰਦੇ। ਮੈਂ ਉਹਨਾਂ ਨੂੰ ਵੀ ਇਹੀ ਕਹਿੰਦੀ ਹੁੰਦੀ ਕਿ ਤੁਸੀਂ ਅਸਲ ਚ ਮੇਰੇ ਵਰਗਾ ਨੀ, ਤੁਸੀਂ ਪਹਿਲਾਂ ਹੀ ਚੰਗਾ ਸੁਣਨ ਦੇ ਸ਼ੌਕੀਨ ਹੋ ਤਾਂ ਹੀ ਤੁਸੀਂ ਚੰਗਾ ਕਰਨ ਦੀ ਅੱਗੇ ਕੋਸ਼ਿਸ਼ ਕਰ ਰਹੇ ਹੋ, ਕਿਉਂਕਿ ਅਸੀਂ ਸਮਾਜ ਨੂੰ ਉਦੋਂ ਹੀ ਚੰਗਾ ਪਰੋਸ ਸਕਦੇ ਹਾਂ ਜਦੋਂ ਸਮਾਜ ਉਹ ਲੈਣ ਦੀ ਸ਼ਮਤਾ ਰੱਖਦਾ ਹੋਵੇ,
ਸਹੀ, ਬਿਲਕੁਲ,
ਹੈ ਨਾ। ਜੇ ਚੰਗਾ ਅਸੀਂ ਸੁਣਾਂਗੇ ਨੀ ਜਾਂ ਚੰਗਾ, ਫਿਰ ਰਾਈਟਰ ਵੀ ਉਦਾਂ ਦੇ ਲਿਖਦੇ ਨੇ ਜੋ ਜਨਤਾ ਮੰਗ ਕਰਦੀ ਹੈ ਨਾ
ਜੀ, ਬਿਲਕੁਲ।
ਜਦੋਂ ਅਸੀਂ ਚੰਗਾ ਸੁਣਾਂਗੇ ਤਾਂ ਰਾਈਟਰ ਵੀ ਚੰਗਾ ਲਿਖੇਗਾ, ਗਾਉਣ ਵਾਲਾ ਵੀ ਚੰਗਾ ਗਾਏਗਾ
ਜੀ।
ਇਹ ਸਾਰਾ ਕੁਝ ਸੁਣਨ ਦੇ ਉੱਪਰ ਡਿਪੈਂਡ ਹੈ ਕਿ ਤੁਸੀਂ ਕੀ ਸੁਣਨਾ
ਜੀ,
ਕਿਉਂਕਿ ਪਰੋਸਣ ਵਾਲੇ ਨੇ ਉਦਾਂ ਦਾ ਜੋ ਤੁਹਾਨੂੰ ਡਿਸ਼ ਪਸੰਦ ਹੈ ਨਾ ਉਹੀ ਤੁਹਾਡੇ ਅੱਗੇ ਬਣਾ ਕੇ ਰੱਖ ਦੇਣੀ ਹੈ।
ਹਾਂਜੀ, ਸਹੀ।
ਤੇ ਉਹ ਵੀ ਕਲਾਕਾਰ ਕਿਉਂ ਗਾਏਗਾ ਜੋ ਜਨਤਾ ਨੂੰ ਪਸੰਦ ਨੀ? ਤੇ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਨਾ, ਹਲੇ ਘੱਟ ਵਿਊਜ਼ ਹੁੰਦੇ ਨੇ ਸਾਡੇ ਗਾਣਿਆਂ ਦੇ, ਪਰ ਕਦੇ ਨਾ ਕਦੇ ਉਹ ਟਾਈਮ ਜ਼ਰੂਰ ਆਏਗਾ, ਔਰ ਆ ਵੀ ਰਿਹਾ, ਚੰਗੇ ਗੀਤਾਂ ਦਾ ਦੌਰ ਸ਼ੁਰੂ ਹੋ ਰਿਹਾ, ਤੇ ਆਪਾਂ ਸਾਰੇ ਵਧਾਈ ਦੇ ਪਾਤਰ ਆ ਕਿ ਚੰਗੇ ਜਿਹੜੇ ਸੁਣਨ ਵਾਲੇ ਨੇ ਹਲੇ ਵੀ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ ਉਹਨਾਂ ਨੇ ਮਿਊਜ਼ਿਕ, ਚੰਗਾ ਮਿਊਜ਼ਿਕ ਹੈ। ਸੋ ਮੈਂ ਇਹੀ ਕਹੂੰਗੀ ਕਿ ਚੰਗਾ ਸੁਣਦੇ ਰਹੋ ਤਾਂ ਜੋ ਸਾਡੇ ਵਰਗੇ ਜਿਹੜੇ ਨਵੇਂ ਕਲਾਕਾਰ ਗਾਉਣ ਦੀ ਸੋਚ ਰਹੇ ਨੇ, ਹੈ ਨਾ, ਤਾਂ ਉਹ ਚੰਗਾ ਹੀ ਅੱਗੇ ਲੈ ਕੇ ਆਉਣ
ਜੀ,
ਸਮਾਜ ਨੂੰ ਚੰਗੀ ਦੇਣ ਦਈਏ।
ਬਿਲਕੁਲ ਜੀ। ਅੱਛਾ ਰਜ਼ਾ ਜੀ, ਬਹੁਤ ਸੋਹਣਾ ਮੈਸੇਜ ਔਰ ਬਹੁਤ ਵਧੀਆ ਗੱਲਾਂ ਤੁਹਾਡੇ ਨਾਲ ਹੋਈਆਂ ਨੇ। ਸ਼ਿੰਗੂ ਰਿੱਕੀ ਜੀ ਸਾਡੇ ਨਾਲ ਜਾਂਦੇ ਜਾਂਦੇ ਜੁੜੇ ਨੇ, ਵਾਓ ਕਹਿੰਦੇ ਨੇ, ਔਸਮ ਔਸਮ ਉਹਨਾਂ ਦੇ ਵੱਲੋਂ ਮੈਸੇਜ ਆਇਆ ਹੈ, ਕਮਾਲ ਕੀ ਆਵਾਜ਼
ਹੈ
ਜੀ ਕਹਿ ਰਹੇ ਨੇ, ਔਰ ਲਗਾਤਾਰ ਮੈਸੇਜ ਆ ਰਹੇ ਨੇ ਤੇ ਤੁਹਾਡੇ ਕੋਲੋਂ ਅਸੀਂ ਇਜਾਜ਼ਤ ਲਵਾਂਗੇ। ਬਹੁਤ ਚੰਗਾ ਲੱਗਿਆ ਗੱਲਾਂ ਬਾਤਾਂ ਕਰਕੇ, ਔਰ ਬਾਕੀ ਰਜ਼ਾ ਜੀ ਤੁਸੀਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਹੋਏ ਬਹੁਤ ਬਹੁਤ ਸਾਰੀ ਤਰੱਕੀ ਜਿਹੜੀ ਆ ਉਹ ਹਾਸਲ ਕਰੋ, ਔਰ ਬਹੁਤ ਵਧੀਆ ਲੱਗਿਆ, ਮਜ਼ਾ ਆਇਆ ਗੱਲ ਕਰਕੇ, ਬਹੁਤ ਸ਼ੁਕਰੀਆ ਜੀ ਸਾਂਝ ਪਾਉਣ ਦੇ ਲਈ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਅੱਛਾ ਰਜ਼ਾ ਜੀ, ਜਾਂਦੇ ਜਾਂਦੇ ਗੀਤ ਹੋ ਜਾਏ ਕਿਉਂਕਿ ਮਨ ਭਰ ਹੀ ਨਹੀਂ ਰਿਹਾ ਤੁਹਾਨੂੰ ਸੁਣੇ ਬਿਨਾਂ, ਸਿੱਧਾ ਕਿ ਜਾਂਦੇ ਜਾਂਦੇ ਵੀ ਕੁਝ ਹੋ ਹੀ ਜਾਏ
ਜੀ। ਮੈਂ ਤੁਹਾਡੀ ਪਸੰਦ ਸੁਣਾਵਾਂ ਜਾਂ ਮੈਂ ਆਪਣੀ ਪਸੰਦ
ਜੀ? ਤੁਹਾਡਾ ਜੋ ਤੁਹਾਡਾ ਦਿਲ ਕਰਦਾ।
ਪਰਦੇਸੀ ਤੂੰ ਜਾ, ਪਰਦੇਸੀ ਤੇਰੀਆਂ ਲਿਤ ਵਤਨਾ ਨੂੰ ਲੋੜਾਂ ਕਮਲੀ ਮੈਂ ਬੈਠੀ ਕੱਖ ਗਲੀਆਂ ਦੇ ਬੋਲ ਮਿੱਟੀ ਦਿਆ ਬੋਲ ਮਿੱਟੀ ਦਿਆ ਬਾਵਿਆ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਓਏ ਮੇਰਾ ਸੋਹਣਾ ਮਾਹੀ ਆ ਜਾ ਹੋ ਮਿੱਟੀ ਦਾ ਮੈਂ ਬਾਵਾ ਬਣਾਇਆ ਮਿੱਟੀ ਦਾ ਮੈਂ ਬਾਵਾ ਬਣਾਇਆ ਉੱਤੇ ਚਾ ਦਿੱਤੀ ਆ ਖੇਸੀ ਵਤਨਾ ਵਾਲੇ ਓ ਮਾਣ ਕਰਨ ਹਾਂ ਵਤਨਾ ਵਾਲੇ ਮਾਣ ਕਰਨ ਕੀ ਮੈਂ ਮਾਣ ਕਰਾਂ ਪਰਦੇਸੀ ਓ ਮੇਰਾ ਨਾਨਕ ਮਾਹੀ ਆ ਜਾ ਗਲ ਵਿੱਚ ਮੇਰੇ ਢੋਲਣਾ ਗਲ ਵਿੱਚ ਮੇਰੇ ਓ ਢੋਲਣਾ ਗਲ ਵਿੱਚ ਮੇਰੇ ਢੋਲਣਾ ਮੈਨੂੰ ਮਾਫ ਕਰੀ ਮੰਦਾ ਬੋਲਣਾ ਓਏ ਸੋਹਣੀ ਸ਼ਕਲ ਦਿਖਾ ਜਾ ਆ ਜਾ ਹੋ ਬੋਲ ਮਿੱਟੀ ਦਿਆ ਬਾਵੇ ਆਪੇ ਕਿਉਂ ਨੀ ਬੋਲਦਾ ਪੂਰਾ ਕਿਉਂ ਨੀ ਖੋਲਦਾ ਹਏ ਦਿਲਾਂ ਦੀ ਕੁੰਡੀ ਨੂੰ ਵੈਰੀਆਂ ਨੀ ਖੋਲਦਾ ਬੋਲ ਮਿੱਟੀ ਦੇ ਆ ਮਾਟੀ ਨੂੰ ਮੱਤਾਂ ਦਿੰਦੀ ਤੂੰ ਮਾਇਆ ਵਿੱਚ ਮੋਹੀਨੀ ਤੈਨੂੰ ਲੱਗ ਕਿਸੇ ਦੀ ਨਾਹੀ ਮੁੰਡੀ ਲੈ ਗਈ ਡੋਈ ਨੀ ਸਾਹਿਬ ਦਾ ਦਰਵਾਜ਼ਾ ਨੀਵਾ ਤੂੰ ਪਗੜੀ ਉੱਥੇ ਆਈ ਨੀ ਜਦ ਸਵੇਰੇ ਗਾਫਲ ਕੁੜੀਏ ਸੁੱਤਿਆਂ ਰਹਿਣ ਵੀ ਆਈ ਨੀ ਕੀ ਹੋਇਆ ਕੀ ਹੋਇਆ ਤੈਨੂੰ ਚਰਖੇ ਤੰਦ ਨਾ ਪਾਈ ਨੀ ਬਣ ਬੈਠੀ ਪੰਜ ਫੁੱਲਾਂ ਰਾਣੀ ਘਰ ਵਿੱਚ ਹੁਕਮ ਚਲਾਇਆ ਨੀ ਦੋ ਦਰਵਾਜ਼ੇ ਮਹਿਲ ਤੇਰੇ ਦੇ ਉੱਚਾ ਬੁੱਤ ਬਣਾਇਆ ਨੀ ਉਹ ਜਿਸ ਕੋਲੋਂ ਤੂੰ ਕੋਠਾ ਲਿੱਤਾ ਕਾਗਜ਼ ਨੀ ਕਰਵਾਇਆ ਨੀ ਨਦੀ ਕਿਨਾਰੇ ਤਾਂ ਹਮੇਸ਼ਾ ਕੰਧ ਰੇਤ ਦੀ ਪਾਈ ਨੀ ਉਹ ਜਾਗ ਸਵੇਰੇ ਗਾਫਲ ਕੁੜੀਆਂ ਸੁੱਤਿਆਂ ਰਹਿਣ ਵੀ ਆਈ ਤੇ ਕਿਉਂ ਨੀ ਬੋਲਦਾ ਪੂਰਾ ਕਿਉਂ ਨੀ ਤੋਲਦਾ ਹਾਏ ਦਿਲਾਂ ਦੀ ਕੁੰਡੀ ਨੂੰ ਵੈਰੀਆਂ ਨੀ ਖੋਲਦਾ ਬੋਲ ਮਿੱਟੀ ਦੇ ਆ ਹੋ ਬੋਲ ਮਿੱਟੀ ਦੇ ਆ ਬੋਲ ਮਿੱਟੀ ਦੇ ਆ ਹੋ
ਵਾਹ ਵਾਹ ਰੰਗ ਬੰਦ ਦਿੱਤੇ ਜੀ ਤੁਸੀਂ ਅੱਜ ਰਜ਼ਾ ਜੀ ਬਾਕੀ ਮਜ਼ਾ ਆਇਆ ਔਰ ਬਹੁਤ ਸੋਹਣਾ ਗਾਇਆ ਤੁਸੀਂ ਸੋ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਰੇਡੀਓ ਚੰਨ ਪਰਦੇਸੀ ਨੂੰ ਦਿੱਤਾ ਜੀ ਧੰਨਵਾਦ
ਥੈਂਕ ਯੂ ਜੀ
ਵੱਡੇ ਵੱਡੇ ਸੱਗ ਮੇ ਵੀ ਸਹਿ ਗਈ ਤੇ ਹੀਰੇ ਅੱਜ ਸੂਰ ਮੇ ਵਾਰ ਗਈ ਹਨ ਨਾ ਉਮੀਦ ਤੁਸੀਂ ਛੱਡਿਓ ਮਿੱਟੀ ਸਰਖੇ ਜੇ ਪੰਜਾਬ ਦੀ ਇਦੂ ਵੀ ਹਾਲਾਤ ਉਦੋਂ ਮਾੜੇ ਹੁੰਦੇ ਸੀ ਤੇ ਉਹ ਜੀ ਮੈਨੂੰ ਕੀ ਸਰਕਾਰ ਦੀ ਇਦੂ ਫੇਰ ਵੀ ਭਗਤ ਸਿੰਘ ਜੰਮਣਾ ਮਿੱਟੀ ਅਣਖਾਂ ਨੂੰ ਫੇਰ ਤੋਂ ਵੰਗਾਰਦੀ ਇਦੂ ਫੇਰ ਵੀ ਭਗਤ ਸਿੰਘ ਜੰਮਣਾ
ਹਾਂਜੀ ਰੇਡੀਓ ਜਨ ਪ੍ਰਦੇਸੀ ਤੇ ਹੁਣੇ ਤੁਸੀਂ ਸੁਣ ਰਹੇ ਸੀ ਰਜ਼ਾ ਹੀਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੋਈ ਤੇ ਪ੍ਰੋਗਰਾਮ ਚ ਇਸ ਵਕਤ ਮਾਨਵ ਸਿਨੇਪਾਲ ਜੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਮਾਨਵ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਕਰਦੇ ਹਾਂ ਥੈਂਕ ਯੂ ਸੋ ਮਚ ਤੁਸੀਂ ਸਾਂਝ ਪਾਈ ਆ ਔਰ ਜਿੰਨੇ ਵੀ ਸਰੋਤਿਆਂ ਨੇ ਅੱਜ ਜੀ ਪ੍ਰੋਗਰਾਮ ਨੂੰ ਸੁਣਿਆ ਸਾਰਿਆਂ ਦਾ ਧੰਨਵਾਦ ਬਹੁਤ ਸ਼ੁਕਰੀਆ ਮੈਸੇਜ ਵੀ ਤੁਸੀਂ ਕੀਤੇ ਨੇ ਤੇ ਹੁਣ ਵੇਲਾ ਹੋ ਗਿਆ ਇਜਾਜ਼ਤ ਲੈਣ ਦਾ ਕੱਲ ਫਿਰ ਹਾਜ਼ਰ ਹੋਵਾਂਗੇ ਹਿੰਦੀ ਫਿਲਮੀ ਗੀਤਾਂ ਦੇ ਨਾਲ ਤਦ ਤੱਕ ਲਈ ਤੁਸੀਂ ਆਪਣਾ ਔਰ ਆਪਣਿਆਂ ਦਾ ਇਸੇ ਤਰ੍ਹਾਂ ਖਿਆਲ ਰੱਖਦੇ ਰਹੋ ਖੁਸ਼ ਰਹੋ ਹੱਸਦੇ ਰਹੋ ਔਰ ਸੁਣਦੇ ਰਹੋ ਜੀ ਰੇਡੀਓ ਚੰਨ ਪਰਦੇਸੀ